81,000 के टीआरएफ में भी एक टेररिस्ट ऑर्गेनाइजेशन करार देता है। सो ये असि दस दिए कि पहला जदों 22 अप्रैल इसे साल 2025 पहलगाम टेररिस्ट अटैक होया सी और उस तो बाद फिर इंडिया ने ऑपरेशन संदूर किया, पाकिस्तान ने भी कंफ्लिक्ट का जवाब दिता। सो ये जिहड़ी सारी लड़ाई हो रही सी इंडिया और पाकिस्तान विच कंफ्लिक्ट हो रहा सीगा, सो इहदे विच इस ऑर्गेनाइजेशन का नाम काफी अगे आ रहा सी। इत्थे असीं दस दईए कि इंडिया हर फोरम ते ही इहदे बारे गल करना चाहुंदा है, पाकिस्तान इहनू ब्लॉक करना चाहुंदा है। यूनाइटेड नेशन की गल कर लईए, चाहे इस हफ्ते शुरुआत जानते हैं कि एस सी ओ जी समिट के दरमियान जिथे के फॉरन मिनिस्टर की मीटिंग सी तिरंजन शंघाई कारपोरेशन ऑर्गेनाइजेशन इंडिया चाइना तो अलावा होर फॉरन मिनिस्टर तो अलावा पाकिस्तान के फॉरन मिनिस्टर साज दस साहब भी इतने मौजूद सके। सो इस दरमियान इंडिया चाहे यूनाइटेड नेशन की सिक्योरिटी काउंसिल हो गए चाहे एस सी ओ समिट हो, हर जगह इंडिया इस मुद्दे न उठाना चाहता है। लेकिन पाकिस्तान जो ब्लॉक कर रहा है एस सी ओ समिट हो रहा है या यूएन कि ब्लॉक कर रहा है, तो फिर हम अमेरिका वालों अहम अनाउंसमेंट हुई है। सो ए चर्चा इस वे ना सिर्फ अमेरिका अनाउंसमेंट अमेरिका च हुई है, तो ना सिर्फ अमेरिका यूएस बल्कि इंडिया पाकिस्तान हर जगह हम चर्चा चल रही है। वर्ल्ड मीडिया फॉरन पॉलिसी रिपोर्ट इस तो अलावा होर काफी सारिया खबर साजूद ने, लेकिन अगे वधन तो पहला असी एक बार फिर साडी निगाह जिहड़ी ट्रेड डील अलग अलग हो रही ने उहदे ते साडा फोकस लगातार चल रहा। सब तो पहला तो असी कैनेडा और यूएस की चर्चा करते हैं। कैनेडा और यूएस वाई मीडिया फॉरन पॉलिसी रिपोर्ट भी है और नाल दी नाल बिजनेस और वेल्थ रिपोर्ट भी असी इहनू लगातार जिहड़ा कवर कर रहे हैं। अच्छा इत्थे असी जिक्र कर दईए कि जिहड़ी कैनेडा और यूएस दे विच जो इस वेले मामला चल रहा है, सो उहदे विच साडे प्रधानमंत्री मार्क कार्नी साहब ने जदों पहली बार मन्निया कि यूएस ट्रेड डील जिहड़ी हैगी है टैरिफ उहदे विच होणगे 35% टैरिफ एज वी स्पीक, मतलब हुण कल नूं ते कैनेडा तो कोशिश कर ही रहा कि कितें टैरिफ घटाए जाण, बट एज वी स्पीक जिहड़े कनेडियन गुड्स ने उहदे उत्ते 1 अगस्त तों 35% जिहड़ा है उह टैरिफ की गल हो रही है। हुण 35% नूं शायद ना होवे पर सम टैरिफ उहदे विच होणगे होणगे, सो ए साडे प्रधानमंत्री मार्क कार्नी साहब ने खुद मान लिया। हुण इत्थे असीं वी दस दईए कि जदों असीं स्टील इम्पोर्ट के उत्ते जो हुण असीं कर्ज लगाए रीसेंटली कि अपनी स्टील इंडस्ट्री नूं करना है, क्योंकि सारे जिहड़े साडे अमेरिका ने साडे ते टैरिफ लगाए तो साडी सारी जिहड़ी स्टील इंडस्ट्री है तो असर हो गया, साडी उत्थे एक्सपोर्ट बंद हो रही है। हुण चाइना दी कमर्स मिनिस्ट्री ने कल शाम नूं देर शाम नूं उन्होंने कहा है कि यह जिहड़ी रिस्ट्रिक्शन लगाउण दी गल है स्टील इम्पोर्ट के उत्ते वह गलत है, चाइना की कमर्स मिनिस्ट्री कह रही है। हुण हो की रहा है जिस तरह कल भी तुहानूं चेन समझाई सी कि चेन रिएक्शन है सप्लाई चेन, जिस तरह डोनल्ड ट्रंप साहब सप्लाई चेन का कल भी जिक्र कर ही चुका है कि लगातार डिस्टर्ब कर रहे हैं। हुण डोनल्ड ट्रंप साहब कनेडियन स्टील से लगा रहे हैं कि जी इन्हां ते टैरिफ लगाओ, क्योंकि अमेरिका दे विच स्टील इंडस्ट्री कहती है कि जी कनेडियन स्टील इंडस्ट्री सानू सस्ता स्टील बेची जाती है। कैनेडा की सस्ती स्टील चाइना तो आ रही थी तो साडे प्रधानमंत्री जी ने उत्थे कर्ज लगा दित्ती, सो चाइना कहिंदा जी हुण असीं होर तुहाडे ते काउंटर मेजर्स करांगे, क्योंकि असीं चाइना मेनली मैं दस्सिया सीगा कि मेन सप्लायर है दुनिया भर के सब तो बड़ी चाइना का, चाइना स्टील का सब तो बड़ा प्रोड्यूसर है। सो उहदे कारण हुण उह कह रहे नहीं तुहाडा गलत कदम है कैनेडा का, सो सारे पासे उहदी जिहड़ी डिसरप्शन जिहड़ी है हो रही है। इस दरमियान असी दस दईए कि जो लेटेस्ट अपडेट है उहदे विच ट्रंप साहब फिलहाल ते अजे डील कर रहे ने और इहदे विच प्रेजिडेंट ट्रंप ने जिहड़ी चिट्ठियां भेजियां ने ਉਹ ਕਹਿ ਰਹੇ ਨੇ ਕਿ 1 ਅਗਸਤ ਤੋਂ ਜੀ ਅਸੀਂ ਬਿਲਕੁਲ ਚਾਹੇ ਸੈਮੀ ਕੰਡਕਟਰ ਹੈ ਫਾਰਮਾਸਿਕਲ ਇੰਪੋਰਟ ਹੈ ਕੋਈ ਵੀ ਚੀਜ਼ ਹੈ ਉਹ ਕਹਿੰਦੇ ਅਸੀਂ 35% ਜਿਹੜੇ ਆ ਉਹ ਇਹ ਟੈਰਿਫ ਲਗਾ ਦੇਣੇ ਨੇ। ਹੁਣ ਜੇ ਤੁਹਾਨੂੰ ਯਾਦ ਹੋਏ ਤਾਂ ਇੱਕ ਰੇਟ ਅਨਾਊਂਸ ਕੀਤਾ ਗਿਆ ਸੀਗਾ ਕਿ ਉਹ ਉਹਨਾਂ ਨੇ ਟੈਰਿਫ ਰੇਟ ਅਨਾਊਂਸ ਕੀਤਾ ਸੀਗਾ ਕਿ 1 ਅਗਸਤ ਤੋਂ ਲੱਗ ਜਾਣਾ। ਉਹ ਕੀ ਟੈਰਿਫ ਰੇਟ ਹੈ ਜਿੱਦਾਂ ਇੰਡੋਨੇਸ਼ੀਆ ਮਤਲਬ ਪਹਿਲਾਂ 2 ਅਪ੍ਰੈਲ ਨੂੰ ਕੀਤਾ ਸੀ ਫਿਰ 1 ਜੁਲਾਈ ਨੂੰ ਕੀਤਾ ਸੀ, ਹੁਣ ਇੰਡੋਨੇਸ਼ੀਆ ਤੋਂ ਸ਼ੁਰੂਆਤ ਕਰ ਲੈਣੀ ਜਿਹਦੀ ਤਾਜ਼ਾ ਤਾਜ਼ਾ ਡੀਲ ਹੋਈ ਹੈ। ਹੁਣ ਇੰਡੋਨੇਸ਼ੀਆ ਵਾਸਤੇ ਜਿਹੜਾ ਅਨਾਊਂਸ ਹੋਇਆ ਸੀਗਾ 2 ਅਪ੍ਰੈਲ ਨੂੰ ਉਹ 32% ਸੀ, ਫਿਰ ਇਹਨਾਂ ਨੇ 1 ਜੁਲਾਈ ਨੂੰ ਇਹਨੂੰ ਘਟਾ ਕੇ ਇਹਨੂੰ ਕਰਤਾ ਸੀ ਕਿ 1 ਅਗਸਤ ਤੋਂ ਜੀ ਤੁਹਾਨੂੰ 19% ਲੱਗਣਾ, ਠੀਕ ਹੈ। ਸੋ ਇਹ ਸਾਰੀ ਗੱਲਬਾਤ ਹੋ ਰਹੀ ਹੈ। ਫਿਰ ਇਸੇ ਤਰ੍ਹਾਂ ਜੇ ਅਸੀਂ ਬਾਕੀ ਕੰਟਰੀਜ਼ ਦੀ ਗੱਲ ਕਰੀਏ ਉਹਦੇ ਵਿੱਚ ਮੇਨ ਕੰਟਰੀ ਦੀ ਗੱਲ ਕਰਨ ਨੂੰ ਜ਼ਿਆਦਾ ਡਿਟੇਲ ਕਰਨ ਦਾ ਟਾਈਮ ਨਹੀਂ ਹੋ ਸਕੇਗਾ। ਕੁਝ ਕੰਟਰੀਜ਼ ਦਾ ਵਧਾ ਦਿੱਤਾ ਜਿੱਦਾਂ ਪਹਿਲਾਂ 24% ਸੀ ਜਪਾਨ ਸਾਊਥ ਕੋਰੀਆ ਦਾ, ਇਹਨਾਂ ਦਾ 24% ਤੋਂ ਜਪਾਨ ਦਾ 25% ਕਰਤਾ, ਸਾਊਥ ਕੋਰੀਆ ਦਾ 25 ਸੀ ਉਹ 25% ਰੱਖਿਆ ਤੇ ਮਲੇਸ਼ੀਆ ਦਾ 24 ਤੋਂ 25 ਕਰ ਦਿੱਤਾ, ਠੀਕ ਹੈ। ਐਸਾ ਵੀ ਕੁਝ ਕੰਟਰੀਜ਼ ਦੇ ਨਾਲ ਉਹਨਾਂ ਨੇ ਕੀਤਾ। ਮੇਨ ਜਿਹੜਾ ਮੈਂ ਸਮਝਦਾ ਸਭ ਤੋਂ ਵੱਡਾ ਝਟਕਾ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ, ਜੋ ਤੁਹਾਨੂੰ ਪਤਾ ਲੜਾਈ ਚੱਲ ਹੀ ਰਹੀ ਹੈ ਇਸ ਵੇਲੇ, ਬ੍ਰਾਜ਼ੀਲ ਜਿਹੜਾ 10% ਸੀ ਬ੍ਰਾਜ਼ੀਲ ਨੂੰ 35% ਕਰ ਦਿੱਤਾ, ਉਹ ਵੱਡੀ ਲੜਾਈ ਚੱਲ ਰਹੀ ਹੈ ਉਸ ਪਾਸੇ। ਅੱਛਾ, ਇੰਡੀਆ ਦਾ ਜਿਹੜਾ ਨਾਮ ਸੀ ਉਹ 1 ਜੁਲਾਈ ਨੂੰ ਵਿੱਚ ਨਹੀਂ ਸੀਗਾ ਤੇ ਅਪ੍ਰੈਲ ਦੇ ਵਿੱਚ ਇੰਡੀਆ ਦਾ ਨਾਮ ਉਸ ਲਿਸਟ ਦੇ ਵਿੱਚ ਨਹੀਂ ਸੀਗਾ, ਠੀਕ ਹੈ, ਔਰ ਕੈਨੇਡਾ ਦਾ ਨਾਮ ਵੀ ਨਹੀਂ ਸੀਗਾ। ਸੋ ਕੈਨੇਡਾ ਦਾ ਨਾਮ ਜਿਹੜਾ 2 ਅਪ੍ਰੈਲ ਨੂੰ ਲਿਸਟ ਅਨਾਊਂਸ ਕੀਤੀ ਸੀ ਉਹਦੇ ਵਿੱਚ ਨਹੀਂ ਸੀਗਾ, ਲੇਕਿਨ ਜਿਹੜੀ ਹੁਣ ਜੁਲਾਈ ਚ ਅਨਾਊਂਸ ਕੀਤੀ ਹੈ ਉਹਦੇ ਵਿੱਚ ਕੈਨੇਡਾ ਦਾ ਨਾਮ ਹੈ ਔਰ 35% ਹੈ। ਸੋ ਇੱਥੇ ਡੀਲ ਚੱਲ ਰਹੀ ਹੈ। ਸੋ ਇੰਡੀਆ ਦਾ ਮੈਂ ਤੁਹਾਨੂੰ ਕਲੀਅਰ ਕਰ ਹੀ ਦਿੱਤਾ ਕਿ ਨਾ ਇੰਡੀਆ ਦਾ 2 ਜੁਲਾਈ ਨੂੰ ਜਿਹੜਾ ਰੇਟ ਲਿਸਟ ਅਨਾਊਂਸ ਕੀਤੀ ਸੀ ਉਹਦੇ ਵਿੱਚ ਵੀ ਇੰਡੀਆ ਦਾ ਨਾਮ ਨਹੀਂ ਸੀ, ਲੰਬੀ ਚੌੜੀ ਲਿਸਟ ਸੀਗੀ ਕੰਟਰੀ ਦੀ ਤੇ ਹੁਣ ਵੀ ਨਹੀਂ ਹੈ। ਬਟ ਇੰਡੀਆ ਨੂੰ ਧਮਕੀ ਸਾਫ਼ ਹੈ ਕਿ ਤੁਹਾਡੇ ਤੇ 26% ਲੱਗ ਜਾਣਾ, ਵਰਬਲ ਧਮਕੀ ਹੈ, ਠੀਕ ਹੈ। ਹੁਣ ਉਹਦੇ ਤੇ ਨੈਗੋਸੀਏਸ਼ਨ ਚੱਲ ਰਹੀਆਂ ਨੇ, ਟ੍ਰੇਡ ਡੀਲ ਚੱਲ ਰਹੀ ਹੈ ਇੰਡੀਆ ਔਰ ਉਹਦੀ ਯੂਐਸ ਦੀ। ਮੈਂ ਥੋੜੀ ਡਿਟੇਲ ਚ ਅੱਗੇ ਚੱਲ ਕੇ ਦੱਸਦਾਂਗਾ ਸਪੈਸੀਫਿਕਲੀ ਰਿਗਾਰਡਿੰਗ ਇੰਡੀਆ। ਇੱਕ ਮਿੰਟ ਲਈ ਬਾਕੀ ਕੰਟਰੀਜ਼ ਵੀ ਥੋੜਾ ਥੋੜਾ ਸਾਰੀਆਂ ਦਾ ਡਿਟੇਲ ਦਾ ਸਮਝ ਨਹੀਂ ਹੋਗਾ ਪਰ ਮੋਟੇ ਤੌਰ ਤੇ। ਅੱਛਾ, ਹੁਣ ਮੈਕਸੀਕੋ ਦੀ ਗੱਲ ਕਰ ਲਈਏ। ਮੈਕਸੀਕੋ ਵੀ 2 ਅਪ੍ਰੈਲ ਨੂੰ ਨਹੀਂ ਸੀ ਨਾਮ, ਪਰ ਹੁਣ ਉਹਦਾ ਨਵੀਂ ਲਿਸਟ ਜਿਹੜੀ ਜੁਲਾਈ ਚ ਆਈ ਹੈ, ਮੈਕਸੀਕੋ ਨੂੰ ਵੀ 30% ਉਹਦੇ ਉੱਤੇ ਵੀ ਲਗਾਇਆ ਹੋਇਆ। ਅੱਛਾ, ਹੁਣ ਇਹ ਪਾਕਿਸਤਾਨ ਦਾ ਪਹਿਲਾਂ ਵੀ ਨਹੀਂ ਸੀ, ਹੁਣ ਵੀ ਨਹੀਂ ਸੀਗਾ। ਸੋ ਪਾਕਿਸਤਾਨ ਦਾ ਨਾਮ ਨਹੀਂ ਹੈ, ਉਹ ਜ਼ਿਆਦਾ ਕੋਈ ਲੰਬਾ ਚੌੜਾ ਟ੍ਰੇਡ ਵੀ ਹੈ ਨਹੀਂ। ਸੋ ਅੱਛਾ, ਮੇਨ ਮੁੱਦੀ ਵੀ ਮੈਂ ਗੱਲ ਕਰਾਂਗਾ, ਕਿਹੜੀ ਕੰਟਰੀ ਨੂੰ ਜ਼ਿਆਦਾ ਅਸਰ ਪੈ ਰਿਹਾ ਕਿ ਟ੍ਰੇਡ ਕਿਹਦੇ ਨਾਲ ਜ਼ਿਆਦਾ ਹੈ। ਹੁਣ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ ਇੰਡੀਆ ਤੋਂ ਕਰ ਲਈਏ। ਇੰਡੀਆ ਜਿਸ ਤਰ੍ਹਾਂ ਹੁਣ ਮੈਕਸੀਕੋ, ਚਾਈਨਾ, ਕੈਨੇਡਾ, ਇਹਨਾਂ ਨੂੰ ਤਾਂ ਕਾਫੀ ਫਰਕ ਪਏਗਾ ਕਿਉਂਕਿ ਕਾਫੀ ਮੈਸਿਵ ਟ੍ਰੇਡ ਹੈ, ਖਾਸ ਕਰ ਚਾਈਨਾ ਦਾ, ਮੈਕਸੀਕੋ ਦਾ, ਕੈਨੇਡਾ ਦਾ, ਇਹ ਤਾਂ ਕਾਫੀ ਫਰਕ ਪਏਗਾ। ਲੇਕਿਨ ਜੇ ਅਸੀਂ ਗੱਲ ਕਰੀਏ ਹੁਣ ਇੰਡੀਆ ਦੀ, ਇੰਡੀਆ ਦਾ ਬਾਇਲੈਟਰਲ ਟ੍ਰੇਡ ਤਕਰੀਬਨ $130 ਬਿਲੀਅਨ ਹੈ, $130 ਬਿਲੀਅਨ। ਨੋ ਡਾਊਟ ਇੰਡੀਆ ਦੇ ਪੂਰੇ ਫੇਵਰ ਚ ਹੈ ਕਿਉਂਕਿ ਇੰਡੀਆ $85 ਬਿਲੀਅਨ ਐਕਸਪੋਰਟ ਕਰਦਾ ਤੇ ਤਕਰੀਬਨ $45 ਬਿਲੀਅਨ ਇੰਪੋਰਟ ਕਰਦਾ। ਹੈਵੀਲੀ ਹੈਵੀਲੀ ਸਕਿਊਡ ਇਨ ਫੇਵਰ ਆਫ ਇੰਡੀਆ। ਇੰਡੀਆ ਦਾ ਐਕਸਪੋਰਟ ਵੈਸੇ ਵੀ ਰੀਸੈਂਟਲੀ ਕਾਫੀ ਵਧਿਆ ਹੁਣ, ਲੇਕਿਨ ਇੰਡੀਆ ਇਜ਼ ਅ $4 ਟ੍ਰਿਲੀਅਨ ਇਕਾਨਮੀ। ਜੇ ਫਰਜ਼ ਕਰ ਲਓ ਇੰਡੀਆ ਦਾ ਜਿਹੜੀ ਐਕਸਪੋਰਟ ਉੱਥੇ ਕਰ ਰਿਹਾ, ਠੀਕ ਹੈ, ਉਹਦੇ ਤੇ ਮੇਨਲੀ ਤਾਂ ਐਕਸਪੋਰਟ ਤੇ ਤੁਹਾਡਾ ਹਿੱਟ ਹੋਣਾ। ਤਾਂ ਜੇ ਇੰਡੀਆ ਮੇਨਲੀ ਐਕਸਪੋਰਟ ਕਰ ਰਿਹਾ $85 ਬਿਲੀਅਨ ਤੇ ਉਹਦੇ ਤੇ ਜੇ ਅਸਰ ਪੈ ਗਿਆ ਤਾਂ ਉਹ ਇੰਨਾ ਬੜਾ ਅਸਰ ਨਹੀਂ ਹੈ ਕਿ ਇੰਡੀਆ ਉਹਨੂੰ ਬਰਦਾਸ਼ਤ ਨਾ ਕਰ ਸਕੇ। ਇਟਸ ਨੋਟ ਅ ਬਿਗ ਪਾਰਟ ਆਫ ਦੇਅਰ ਇਕਾਨਮੀ, ਬਿਕੋਜ਼ ਚਾਈਨਾ ਜਿਸ ਤਰ੍ਹਾਂ ਕੀ ਹੈਗਾ ਕਿ ਚਾਈਨਾ ਬਣ ਗਿਆ ਹੈਗਾ ਗਲੋਬਲ ਹੱਬ, ਹਰ ਚੀਜ਼ ਉੱਥੇ ਬਣੇਗੀ ਔਰ ਉੱਥੇ ਉਹ ਹਰ ਚੀਜ਼ ਐਕਸਪੋਰਟ ਹੋਗੀ, ਕਾਰਸ ਤੋਂ ਲੈ ਕੇ, ਇਲੈਕਟ੍ਰੋਨਿਕਸ ਤੋਂ ਲੈ ਕੇ, ਸਟੀਲ ਤੋਂ ਲੈ ਕੇ, ਸਭ ਕੁਝ ਬਣਦਾ ਚਾਈਨਾ ਚ ਔਰ ਦੁਨੀਆ ਭਰ ਚ ਐਕਸਪੋਰਟ ਹੋਣਾ, ਕੱਪੜਾ ਲੈ ਲਓ, ਜੋ ਮਰਜ਼ੀ ਲੈ ਲਓ। ਤੇ ਇੰਡੀਆ ਦੀ ਜੇ ਉਸ ਕਾਰਨ ਉਹ ਨੋ ਡਾਊਟ ਡੋਮੈਸਟਿਕ ਇਕੋਨਮੀ ਸਟਰੋਂਗ ਹੈ, ਬਟ ਐਕਸਪੋਰਟ ਤੇ ਬਹੁਤ ਜ਼ਿਆਦਾ ਰਿਲਾਈ ਕਰਦੇ ਆ ਚਾਈਨਾ। ਇੰਡੀਆ ਦੀ $4 ਟ੍ਰਿਲੀਅਨ ਦੇ ਵਿੱਚ ਐਕਸਪੋਰਟ ਦੀ ਕੋਈ ਜ਼ਿਆਦਾ ਰਿਲਾਇੰਸ ਨਹੀਂ ਹੈ, ਹੈਗੀ ਹੈ। ਐਕਸਪੋਰਟ ਇਜ਼ ਵੈਰੀ ਇੰਪੋਰਟੈਂਟ ਫਾਰ ਇੰਡੀਆ, ਚਾਹੇ ਯੂਰਪ ਨੂੰ ਇੰਡੀਆ ਐਕਸਪੋਰਟ ਕਰੇ, ਚਾਹੇ ਅਮਰੀਕਾ ਨੂੰ ਕਰੇ, ਚਾਹੇ ਚਾਈਨਾ ਨੂੰ ਕਰੇ, ਕਿਤੇ ਵੀ ਐਕਸਪੋਰਟ ਕਰੇ। ਬਟ ਇੰਡੀਆ ਜਿਹੜਾ ਹੈ ਅਮਰੀਕਾ ਤੋਂ ਇਲਾਵਾ ਜੇ ਤੁਸੀਂ ਜ਼ਿਆਦਾ ਜਿਹੜੇ ਟ੍ਰੇਡਿੰਗ ਪਾਰਟਨਰ ਇੰਡੀਆ ਦੇ ਦੇਖੋਗੇ ਤਾਂ ਇੰਡੀਆ ਇੰਪੋਰਟ ਕਰਦਾ ਜ਼ਿਆਦਾ ਨਜ਼ਰ ਆਏਗਾ। ਜਿਹੜੇ ਟੌਪ 5 ਤੁਸੀਂ ਕੱਲ ਲੋ ਗਿਆ, ਟੌਪ 5 ਨੇ ਚਾਈਨਾ, UAE, ਅਮਰੀਕਾ ਨੂੰ ਛੱਡ ਦੋ, ਅਮਰੀਕਾ ਨਾਲ ਇੰਡੀਆ ਨੂੰ ਫਾਇਦਾ ਹੈ ਟ੍ਰੇਡ ਦੇ ਵਿੱਚ। ਟ੍ਰੇਡ ਡੈਫੀਸਿਟ ਇਜ਼ ਹੈਵਲੀ ਸਕਿਊਡ ਇਨ ਫੇਵਰ ਆਫ ਇੰਡੀਆ। ਬਾਕੀ ਜਗ੍ਹਾ ਇੰਡੀਆ ਜਿੱਥੇ ਜਿੱਥੇ ਕਰ ਰਿਹਾ ਇੰਡੀਆ ਨੂੰ ਨੁਕਸਾਨ ਹੀ ਹੈ। ਅੱਜ ਚਾਈਨਾ ਨਾਲ ਵਪਾਰ ਬੰਦ ਹੋ ਜਾਵੇ ਤਾਂ ਜ਼ਿਆਦਾ ਨੁਕਸਾਨ ਚਾਈਨਾ ਨੂੰ, ਅੱਜ UAE ਦੇ ਨਾਲ ਵਪਾਰ ਬੰਦ ਹੋ ਜਾਵੇ ਤਾਂ ਜ਼ਿਆਦਾ ਨੁਕਸਾਨ UAE ਨੂੰ ਆ, ਜਰਮਨੀ ਹੋ ਗਿਆ, ਸਾਊਦੀ ਅਰੇਬੀਆ ਹੋ ਗਿਆ, ਜਿੱਥੇ ਜਿੱਥੇ ਇੰਡੀਆ ਵਪਾਰ ਕਰ ਰਿਹਾ, ਬਿਜ਼ਨਸ ਕਰ ਰਿਹਾ, ਜ਼ਿਆਦਾ ਇੰਡੀਆ ਨੂੰ ਬੈਨੀਫਿਟ ਤੋਂ, ਕਿਉਂਕਿ ਇੰਡੀਆ ਮੈਂ ਜਿਸ ਤਰ੍ਹਾਂ ਦੱਸਿਆ ਕਿ ਇੰਡੀਆ ਤੁਹਾਡੇ ਨੂੰ ਐਕਸਪੋਰਟ ਹੋ ਰਹੀ ਹੈ। ਹੁਣ ਇੰਡੀਆ ਕੋਸ਼ਿਸ਼ ਕਰ ਰਿਹਾ ਕਿਉਂਕਿ ਚਾਈਨਾ ਤੇ ਮੈਨੂਫੈਕਚਰਿੰਗ ਸੈਕਟਰ ਸੈਟਅਪ ਹੈ ਪੂਰਾ, ਟੈਕਨੋਲੋਜੀ ਦੇ ਵਿੱਚ ਚਾਈਨਾ ਐਡਵਾਂਸ ਹੈ, ਸਸਤਾ ਸਮਾਨ ਬਣਾਉਣ ਦੇ ਵਿੱਚ ਸਾਰਾ ਉਹਨਾਂ ਦਾ ਸਿਲਸਿਲਾ ਛਿੜ ਚੁੱਕਾ ਹੈ ਇੰਡੀਆ। ਅੱਛਾ, ਇੱਕ ਚੀਜ਼ ਹੋਰ ਹੈ, ਇੰਡੀਆ ਜਿਸ ਤਰ੍ਹਾਂ ਸਾਫਟਵੇਅਰ ਐਕਸਪੋਰਟ ਕਰਦਾ ਉਹਦੇ ਬਿਨਾਂ ਵੈਸੇ ਵੀ ਜ਼ਿਆਦਾ ਲੋਕਾਂ ਦਾ ਕੰਮ ਨਹੀਂ ਚੱਲਦਾ, ਜਿੱਥੇ ਜਿੱਥੇ ਉਹ ਕਰ ਰਿਹਾ ਸਾਫਟਵੇਅਰ ਐਕਸਪੋਰਟ, ਔਰ ਉਹਦੇ ਵਿੱਚ ਜ਼ਿਆਦਾ ਕੰਪਟੀਸ਼ਨ ਨਹੀਂ ਹੈ। ਫਿਰ ਫਾਰਮਾਸੂਟੀਕਲ, ਫਾਰਮਾ ਸੈਕਟਰ ਚ ਇੰਡੀਆ ਕਾਫੀ ਐਕਸਪੋਰਟ ਕਰਦਾ, ਉਹ ਪਤਾ ਹੀ ਹੈ ਕਿ ਇੰਨੀਆਂ ਸਸਤੀਆਂ ਗੋਲੀਆਂ ਹੋਰ ਕਿੱਥੇ ਬਣਨੀਆਂ, ਇੰਡੀਆ ਦੀ ਫਾਰਮਾਸੂਟੀਕਲ ਇੰਡਸਟਰੀ ਕਾਫੀ ਡਿਵੈਲਪਡ ਹੈ। ਫਿਰ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕਿ ਇੰਡੀਆ, ਅੱਛਾ ਚਾਈਨਾ ਦੀ ਇੱਕ ਮਿੰਟ ਮੈਂ ਹੋਰ ਗੱਲ ਕਰ ਦਿੰਦਾ ਕਿ ਚਾਈਨਾ ਦਾ ਕਿੱਥੇ ਮਾਮਲਾ ਖੜਾ ਹੈ, ਕਿਉਂਕਿ ਚਾਈਨਾ ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਦੱਸ ਦਈਏ ਕਿ ਆਪਸ ਚ ਇਹਨਾਂ ਨੂੰ ਤੁਹਾਨੂੰ ਜੇ ਯਾਦ ਹੋਏ ਕਿ ਜਦੋਂ April 2 ਨੂੰ ਜੇ ਮੈਂ ਲਿਸਟ ਹੁਣੇ ਚੁਕਾ ਰਿਹਾ ਸੀ ਤੁਹਾਨੂੰ ਲਿਬਰੇਸ਼ਨ ਡੇ ਤੇ, ਤਾਂ ਡੋਨਲਡ ਟਰੰਪ ਸਾਹਿਬ ਨੇ ਕਿਹਾ ਹੈਗਾ ਕਿ ਜੀ ਤੁਹਾਡੇ ਉੱਤੇ ਟੋਟਲ 54% ਅਸੀਂ ਲਗਾ ਰਹੇ। ਹੁਣ ਚਾਈਨਾ, ਮੈਂ ਲਗਾਤਾਰ ਤੁਹਾਨੂੰ ਦੱਸ ਹੀ ਰਿਹਾ, ਚਾਈਨਾ ਫਟਾਫਟ ਜਵਾਬ ਦੇ ਦਿੰਦਾ ਹੈ ਕਿ ਜੇ ਅਸੀਂ ਇੱਦਾਂ ਕਰ ਦੇਣਾ ਉਦਾਂ ਕਰੋ, ਕਹਿੰਦੇ ਲਓ ਜੇ ਤੁਸੀਂ ਲਗਾਏ ਗਾ ਸਾਡੇ ਤੇ 54% ਲਓ, ਫਿਰ ਤੁਹਾਡੇ ਤੇ ਵੀ ਲਗਾ ਦਿੱਤੇ 54%। ਡੋਨਲਡ ਟਰੰਪ ਸਾਹਿਬ ਨੇ ਫਿਰ ਉਹ April ਦਾ ਮਤਲਬ ਸਿੱਧੀ ਗੱਲ ਇੱਥੇ ਨਿਬੇੜੋ, April ਦੇ ਪਹਿਲੇ ਹਫ਼ਤੇ ਤੋਂ ਇੱਕ ਦੂਸਰੇ ਦੇ ਖਿਲਾਫ਼ ਕਾਫ਼ੀ ਜ਼ਿਆਦਾ ਸ਼ੋਰ ਸ਼ਰਾਬਾ ਚੱਲਦਾ ਰਿਹਾ, 10%, 15%, 50%। ਫਿਰ ਪ੍ਰੈਜ਼ੀਡੈਂਟ ਕਹਿੰਦੇ ਜੀ 9 April ਉਹਨਾਂ ਨੇ ਕਿਹਾ ਜੀ ਬਾਕੀ ਜਗ੍ਹਾ 90 ਡੇ ਪਹੁੰਚ ਹੈ, ਚਾਈਨਾ ਤੇ ਅਸੀਂ 145% ਲਗਾ ਰਹੇ ਹਾਂ, 145%, 10-25% ਨਹੀਂ, 84% 104% ਇਹ ਸਭ ਇਹਨਾਂ ਦੀ ਆਪਸ ਚ ਬਹਿਸ ਜਿਹੜੀ ਉਹ ਚੱਲਦੀ ਰਹੀ 144 ਫਿਰ ਚਾਈਨਾ ਨੇ ਕਹਿਤਾ ਲਗਾਓ ਜੀ ਤੁਸੀਂ 145% ਅਸੀਂ ਤੁਹਾਡੀ ਗੱਲ ਤੇ ਧਿਆਨ ਹੀ ਨਹੀਂ ਦੇਣਾ, ਮਾਮਲਾ ਇੱਥੇ ਤੱਕ ਪਹੁੰਚ ਗਿਆ ਸੀਗਾ। ਅੱਛਾ ਇਸ ਦਰਮਿਆਨ ਅਸੀਂ ਦੱਸ ਦਈਏ ਕਿ ਇੰਡੀਆ ਦੇ ਨਾਲ ਜਿਹੜੀ ਮੇਜਰ ਇਸ਼ੂ ਹੈ, ਜਿਹੜਾ ਮੇਜਰ ਚੈਲੰਜ ਆ ਰਿਹਾ ਇੰਡੀਆ ਦੇ ਨਾਲ, ਕਿਉਂਕਿ ਇੰਡੀਆ ਹੈਜ਼ ਇਟਸ ਓਨ ਰੈਡ ਲਾਈਨਸ, ਜਿਹਦੀ ਗੱਲ ਉਹ ਸਾਰੇ ਕਰਦੇ ਨੇ। ਇੰਡੀਆ ਦੀਆਂ ਰੈਡ ਲਾਈਨਸ ਕੀ ਹੈ ਕਿ ਇੰਡੀਆ ਨੂੰ ਪਤਾ ਹੈ ਕਿ ਕੱਲ ਨੂੰ ਜਿਹੜਾ ਕਿਸਾਨ ਅੰਦੋਲਨ ਹੋ ਚੁੱਕਾ ਹੈ, ਕੱਲ ਨੂੰ ਜੇ ਇਧਰਲੇ ਪਾਸੇ ਇੰਡੀਆ ਨੇ ਜ਼ਿਆਦਾ ਫਾਰਮਿੰਗ ਸੈਕਟਰ, ਡੇਅਰੀ ਸੈਕਟਰ ਥੋੜਾ ਜਿਹਾ ਜ਼ਿਆਦਾ ਓਪਨ ਕਰ ਦਿੱਤਾ ਤੇ ਫਿਰ ਉੱਥੇ ਅੰਦੋਲਨ ਸ਼ੁਰੂ ਹੋ ਜਾਣੇ। ਉਧਰ ਅਮਰੀਕਾ ਨਾਲ ਡੀਲ ਹੈ, ਇਧਰ ਟਰੰਪ ਸਾਹਿਬ ਨਾਲ ਡੀਲ ਕਰਨ ਤੇ ਉਧਰ ਕਿਸਾਨਾਂ ਨਾਲ ਡੀਲ ਕਰਨ, ਉਹ ਚਾਹੇ ਫਾਰਮਰਸ ਦੇ ਹੱਕ ਚ ਹੈ, ਲੋਕਾਂ ਦੇ ਹੱਕ ਚ ਹੈ, ਨੁਕਸਾਨ ਚ ਹੈ, ਦੋਜ਼ ਆਰ ਰੈਡ ਲਾਈਨਸ ਫਾਰ ਇੰਡੀਆ, ਉਹ ਇੰਡੀਆ ਉਧਰ ਬਹੁਤਾ ਜ਼ਿਆਦਾ ਨਹੀਂ ਕਰ ਸਕਦਾ। ਸੋ ਇਸ ਕਾਰਨ ਇੰਡੀਆ ਜਿਹੜਾ ਉਹ ਕੋਸ਼ਿਸ਼ ਕਰ ਰਿਹਾ ਨੈਗੋਸ਼ੀਏਟ ਕਰਨ ਦੀ ਅਮਰੀਕਾ ਦੇ ਨਾਲ, ਫਿਰ ਉਹਦੇ ਚ ਕੁਛ ਨੁਕਸਾਨ ਇਹ ਹੋ ਸਕਦਾ ਹੈ ਕਿ ਜਿਹੜੀ H-1B ਵੀਜ਼ਾਸ ਹੈਗੇ ਨੇ ਇੰਡੀਆ ਇੰਡੀਆ ਦੀ ਜਿਹੜੀ ਟੈਕਸ ਸੈਕਟਰ ਚ ਵੀਜ਼ਾਸ ਮਿਲਦੇ ਨੇ, ਸੋ ਉਹਦੇ ਵਿੱਚ ਕਿਤੇ ਨਾ ਕਿਤੇ ਇੰਡੀਆ ਨੂੰ ਜਿਹੜਾ ਉਹ ਫਿਰ ਨੁਕਸਾਨ ਹੋ ਸਕਦਾ ਹੈ। ਸੋ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਔਰ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੋਨੋਂ ਅੱਜ ਕਨੈਕਟਡ ਨੇ, ਜਿਹਦੇ ਬਾਰੇ ਮੈਂ ਤੁਹਾਡੇ ਲਈ ਸਾਰੀ ਰਿਪੋਰਟ ਪੇਸ਼ ਕਰ ਰਿਹਾ। ਸੋ ਲੇਟੈਸਟ ਜੋ ਡਿਵੈਲਪਮੈਂਟ ਹੋਣਗੀਆਂ ਅਸੀਂ ਤੁਹਾਡੇ ਨਾਲ ਲਗਾਤਾਰ ਇਹਦੇ ਬਾਰੇ ਗੱਲ ਕਰਦੇ ਰਹਾਂਗੇ। ਮੈਨੂੰ ਇਸ਼ਾਰਾ ਹੋ ਰਿਹਾ ਕਿ ਇੰਪੋਰਟੈਂਟ ਫੀਡਬੈਕ ਹੋਏਗਾ, ਬਿਲਕੁਲ ਰਿਕਾਰਡ ਦੇਖ ਲੈ ਲਓ ਤੁਸੀਂ, ਉਹਦੇ ਵੱਲ ਵੀ ਅਸੀਂ ਵੱਧਦੇ ਹਾਂ ਰਿਕਾਰਡ ਦੇਖ ਲੈਣ। ਉਸ ਤੋਂ ਬਾਅਦ ਕੈਨੇਡਾ ਦੀਆਂ ਕੁਝ ਹੋਰ ਇੰਪੋਰਟੈਂਟ ਨਿਊਜ਼ ਤੁਹਾਡੇ ਨਾਲ ਕਰਨਾ ਪੋਸਟ ਨੂੰ ਸਾਨੂੰ ਸ਼ੇਅਰ ਕਰਨੀ। ਕਮਿਊਨਿਟੀ ਦੇ ਵਿੱਚ ਜੋ ਚਰਚਾ ਮੇਨਲੀ ਤੇ ਅਸੀਂ ਬਹੁਤ ਲੋਕਾਂ ਨੂੰ ਮਿਲਦੇ ਹਾਂ, ਗੱਲ ਕਰਦੇ ਹਾਂ, ਕ੍ਰਾਈਮ ਨੂੰ ਲੈ ਕੇ ਬਹੁਤ ਸਾਰੇ ਲੋਕ ਕੰਸਰਨ ਨੇ ਕਿ ਕ੍ਰਾਈਮ ਰੁਕਦਾ ਨਜ਼ਰ ਨਹੀਂ ਆ ਰਿਹਾ। ਔਰ ਯੋਰਕ ਰੀਜਨ ਲੈ ਲਓ, ਚਾਹੇ ਅੱਜ ਯੋਰਕ ਰੀਜਨ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ, ਉੱਥੇ ਇੱਕ ਮਾਮਲਾ ਆਇਆ ਹੈ ਟੈਕਸ ਦਾ, ਉਹਦੀ ਇਨਵੈਸਟੀਗੇਸ਼ਨ ਇਸ ਵੇਲੇ ਚੱਲ ਰਹੀ ਹੈ। ਫਿਰ ਬ੍ਰੈਂਪਟਨ ਦੇ ਵਿੱਚ ਮਿਸਿਸ ਆਗਾ ਸਕੁਆਇਰ ਵਨ ਦੇ ਬਾਹਰ ਚੋਰੀਆਂ ਦੀਆਂ ਖ਼ਬਰਾਂ ਤੁਸੀਂ ਸੁਣ ਲਈਆਂ ਬ੍ਰੈਂਪਟਨ ਵਿੱਚ, ਇਹਦੇ ਬਾਰੇ ਚਰਚਾ ਕਰਾਂਗੇ ਕਿ ਕ੍ਰਾਈਮ ਨੂੰ ਰੋਕਣ ਦੀ ਕੋਸ਼ਿਸ਼ਾਂ ਦੇ ਬਾਵਜੂਦ ਕਿਉਂ ਨਹੀਂ ਰੁਕ ਰਿਹਾ। ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ ਤੁਹਾਡੇ ਲਈ ਅਪਡੇਟ ਕ੍ਰਿਕਟ ਦੀ, ਇੰਡੀਆ ਦੀ ਟੀਮ ਜਿਹੜੀ ਅਗਲੇ ਟੈਸਟ ਮੈਚ ਦੀ ਕਿਸ ਤਰ੍ਹਾਂ ਤਿਆਰੀਆਂ ਕਰ ਰਹੀ ਹੈਗੀ ਹੈ, ਕੌਣ ਕੌਣ ਉੱਥੇ ਹੋ ਸਕਦਾ ਹੈ, ਕੌਣ ਕੌਣ ਨਹੀਂ। ਸੋ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਇੰਡੀਆ ਦਾ ਜਿਹੜਾ ਟੂਰ ਆਫ ਇੰਗਲੈਂਡ ਹੈ, ਇਹਦੇ ਵਿੱਚ ਇੰਡੀਆ ਲਈ ਕਈ ਦਿੱਕਤਾਂ ਜਿਹੜੀਆਂ ਆ ਰਹੀਆਂ ਨੇ। ਸੋ ਕਿਹੜੀਆਂ ਦਿੱਕਤਾਂ ਆ ਰਹੀਆਂ ਨੇ ਇੰਡੀਆ ਦੇ ਇੰਡੀਆ ਟੂਰ ਆਫ ਇੰਗਲੈਂਡ, ਵੀ ਵਿਲ ਟਾਕ ਅਬਾਊਟ ਦੈਟ। ਔਰ ਮੈਂ ਇੱਕ ਬਸ ਇੰਨੀ ਚੀਜ਼ ਦੱਸਦਾ ਬ੍ਰੇਕ ਤੇ ਜਾਣ ਤੋਂ ਪਹਿਲਾਂ, ਵੈਂਸਡੇ 23 ਜੁਲਾਈ ਨੂੰ ਨਿਊਯਾਰਕ ਔਰ ਟੋਰਾਂਟੋ ਟਾਈਮ ਦੇ ਮੁਤਾਬਿਕ ਸਵੇਰੇ 6 ਵਜੇ ਇੰਡੀਆ ਵਰਸਿਸ ਇੰਗਲੈਂਡ ਜਿਹੜਾ ਅਗਲਾ ਮੈਚ ਹੈ ਉਹ ਸ਼ੁਰੂ ਹੋ ਜਾਏਗਾ। ਸੋ ਤੁਸੀਂ ਕੈਲੰਡਰ ਸੇਮ ਸ਼ੋਰ ਮਾਰਕ ਕੀਤਾ ਹੋਏਗਾ, ਵੈਂਸਡੇ 23 ਜੁਲਾਈ ਸਵੇਰੇ 6 ਵਜੇ।
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰਾਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Need trade finance services to manage your export and import services? ICICI Bank Canada offers tailor-made business banking solutions. To know more, please visit icicibank.ca or your nearest branch today.
ਗੱਡੀ ਕਿਥੋਂ ਵੀ ਨਾ ਲੈ ਲਿਓ ਜਦ ਤੱਕ ਤੁਸੀਂ ਇਸ ਫਰਾਈਡੇ ਅਤੇ ਸੈਟਰਡੇ ਬ੍ਰੈਂਪਟਨ ਨਾਰਥ ਨਿਸਾਨ ਦੀ ਹਿਊਜ 24 hour ਸੇਲ ਵਿੱਚ ਨਹੀਂ ਆਉਂਦੇ। That's right, 24 hours of the best clear out deals, 2025 models ਤੇ cash rebates up to $5,000, finance from 0%, Rogue S all-wheel drive ਤੇ door crusher lease deals, sirf $99 weekly plus tax, zero down, Japanese made SUV, sirf $99 weekly, huge clear out deals ਅਤੇ discount sirf ਤੁਹਾਡੇ ਲਈ at Brampton North Nissan 24 hour sale this Friday and Saturday. Call 905-459-1600 or visit BramptonNorthNissan.ca.
Introducing Live Easy, Green Park's revolutionary new home buying program. The Live Easy program will transform the condo industry by offering up to 30 months of mortgage-free living. The first project offering the Live Easy program is Aquanova Condos at Lakeview Village, starting from the low 500s. Act now. The first 100 purchasers will receive a free parking spot at Aquanova. Visit aquanovacondos.com to buy now and be the first to qualify to Live Easy for up to 30 months.
439 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 as you sit back and relax this summertime, we want to remind you that the official Italian translation for barbecue is actually pizza, which means it's the perfect option for the patio. Ciao, I'm Dominic Canucci, inviting you to make summertime pizza nova time.
439-4444-PIZZA-NOVA.
Hamilton Condo ka sabse best experience. Welcome to Westgate on Main. Spacious 1 or 2 bedroom suites sirf $3,34,900 se shuru. Sabse achhi baat, aap aaj hi move kar sakte hain. 415 Main Street Hamilton pe located ye condo, Highway 403, McMaster University, hospitals, shopping aur go station ke bilkul paas hai. Rooftop deck, rooftop lounge, gym aur kai modern amenities ka maza lo. For details and registration, visit kijiye website westgatecondos.ca par. Don't miss out, Hamilton's best condo awaits. 2025 इसके प्लग-इन हाइब्रिड के साथ मिलती है स्टैंडर्ड स्लाइडिंग सेकंड रो की, जो आपको देती है 5.9 इंचेस की एक्स्ट्रा स्पेस, जिसके साथ सब को जाए कंफर्टेबली सेट। अब मूव करो योर वे बिना किसी कॉम्प्रोमाइज के, बिकॉज स्पेस मैटर्स। और सबसे बड़ी बात, अभी मिल रहा है $4,000 का रीपेट ऑन द 2025 इसके प्लग-इन हाइब्रिड। तो अपनी राइड अपग्रेड करो आज ही। विजिट करो टोरंटो एरिया फोर डीलर। ज्यादा जानकारी के लिए fortoronto.ca, fortoronto.ca। फ्रीडम, कंफर्ट और वैल्यू, सब कुछ एक साथ।
डैड इंडिया जानू जी करता है, चलिए
है?
सही है, तो फिर रावे चापा दो दिन ले दुबई भी रुक सकते हैं।
हैं? ओ खर्चा पता कितना होना, नाले टिकट आजकल सस्तियां नहीं है किया।
ओहो, तुसी लवली ट्रैवल नाल गल करो, बेस्ट हॉलिडे पैकेजेस, होटल्स, अफोर्डेबल एयर टिकट से वरी फ्री ट्रैवल सर्विसेज, सब कुछ मिलता है लवली ट्रैवल से।
प्राइस बीट, कस्टमाइज्ड ट्रिप्स एंड मच मोर ट्रैवल एडवांटेजेस व्हेन यू बुक योर नेक्स्ट वेकेशन विद लवली ट्रैवल्स। विजिट 80 मैरीटाइम ओंटारियो बुलेवार्ड, मिनट 54 इन ब्रैम्पटन, 0545-85300।
चाहे हो भी ब्याह का शानदार जश्न, एक प्रोफेशनल कॉर्पोरेट गाला या फिर बर्थडे का यादगार दिन, वेन्यू से पिक ही होना चाहिए। नूवो इवेंट फिल्म लोकेटेड 2025 स्टील्स एवेन्यू वेस्ट, ब्रैम्पटन से मिसिसागा बॉर्डर से जस्ट मिनट्स अवे फ्रॉम हाईवे 401 से 407। इतने थानू मिलते हैं 5 गॉर्जियस बॉलरूम, 1400 गेस्ट की कैपेसिटी, अंडरग्राउंड पार्किंग से साफ सुथरा इन हाउस किचन, सब कुछ एक ही जगह। तो हड्डा विजन साड़ी एग्जीक्यूशन विद एलिगेंस कंफर्ट से क्लास। कॉल करो 905-450-1333, 905-450-1333, या फिर ईमेल करो info@novoeventspace.com। नोवो इवेंट स्पेस, जिसे हर इवेंट बनता है एक रॉयल सेलिब्रेशन। लग्जरी और हाइब्रिड परफॉर्मेंस दोनों एक साथ, लाए हैं आपके लिए 2025 लेक्सस RX 350H, एक SUV जो बनाई गई है स्टाइल और इनोवेशन लवर्स के लिए। लीज करो अभी सिर्फ 2.5% APR पे और पाओ लेक्सस की इलेक्ट्रिफाइड टेक्नोलॉजी, प्रीमियम कंफर्ट और वो क्लासी फील जो हर राइड को बना दे स्पेशल। विजिट करो एरियन पार्क लेक्सस या क्लिक करो airpark.lexus.com पर। स्मार्टर चलो RX 350H के साथ, ऑफर है July 31। ज्यादा जानकारी के लिए कॉल कीजिए 9058287727, 9058287727।
You can listen to the headlines anywhere. But we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
Once again, a very warm welcome to see Sonra Radio Y South Asian Pulse Prime Time Y Media. Tardali leke aandane 7 platforms. Je tusi kare ho, tusi dekh sakde ho channel Y and Y Plus 24/7, 24 ghante, 7 din. Tusi jithe chaho, jado chaho, sun sakde ho Radio Y live. Local number 647-910-5000 te. Every Tuesday, tusi newspaper midweek nu pad sakde ho for all the weekly updates. SouthAsianDaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ, ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲਸ ਰੇਡੀਓ ਵਾਈ ਐਂਡ SouthAsianDaily.com ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਕੋਈ ਵੀ ਜੇ ਸਪੌਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 416-475-5000। And ਇਹਦੇ ਨਾਲ ਹੀ ਤੁਸੀਂ ਬਿਲਕੁਲ ਦੇਖ ਸਕਦੇ ਹੋ ਚੈਨਲ Y in US as well on Sling plus Radio Y. ਤੁਸੀਂ 24/7 ਅਸੈਸ ਕਰ ਸਕਦੇ ਹੋ, ਤੁਸੀਂ ਫ੍ਰੀਕੁਐਂਸੀ ਦੇ ਉੱਤੇ ਬਿਲਕੁਲ ਸੁਣ ਸਕਦੇ ਹੋ, ਕਿਤੇ ਵੀ ਤੁਸੀਂ ਟਰੈਵਲ ਕਰ ਰਹੇ ਹੋ ਤੁਸੀਂ ਬਿਲਕੁਲ ਟਿਊਨ ਇਨ ਰੱਖਣਾ ਹੈ 105.9 FM ਫੋਰ ਆਲ ਦ ਅਪਡੇਟਸ. ਵਾਂਸ ਅਗੇਨ, ਜੇ ਕੋਈ ਵੀ ਫੀਡਬੈਕ ਤੁਸੀਂ ਦੇਣਾ ਚਾਹੁੰਦੇ ਹੋ ਚੈਨਲ Y ਐਂਡ ਰੇਡੀਓ Y ਦੇ ਸ਼ੋਅਜ਼ ਦੇ ਰਿਗਾਰਡਿੰਗ, ਨੰਬਰ ਟੂ ਰੀਚ ਆਊਟ ਇਜ਼ 416-475-5000. ਸਾਡੇ ਨਾਲ ਜੁੜੇ ਹੋਏ ਨੇ ਗਰੁੱਪ ਐਡੀਟਰ ਐਂਡ CEO ਆਫ Y ਮੀਡੀਆ ਯੁਧਵੀਰ ਜਸਵਾਲ ਜੀ. ਜੀ ਯੁਧਵੀਰ ਜੀ,
ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ. ਔਰ ਲਗਾਤਾਰ ਲੇਟੈਸਟ ਖਬਰਾਂ ਔਰ ਉਸ ਉੱਤੇ ਅਨਾਲਿਸਿਸ ਜਿਹੜਾ ਮੈਂ ਤੁਹਾਡੀ ਖਿਦਮਤ ਪੇਸ਼ ਕਰ ਰਿਹਾ ਹਾਂ. ਕੁਝ ਕਾਲਸ ਵੀ ਮੈਂ ਡੈਫੀਨੇਟਲੀ ਔਨ ਦੀਅਰ ਕਰਾਂਗਾ, ਲੇਕਿਨ ਇਸ ਤੋਂ ਪਹਿਲਾਂ ਕਿ ਕਾਲਸ ਔਨ ਦੀਅਰ ਕਰੀਏ ਜੀ, ਬਿਲਕੁਲ ਮੈਂ ਤੁਹਾਡੇ ਟੈਕਸਟ ਮੈਸੇਜ ਦਾ ਵੀ ਜਵਾਬ ਜ਼ਰੂਰ ਦੇਵਾਂਗਾ. ਕ੍ਰਿਕਟ ਦੀ ਚਰਚਾ ਜਿਹੜੀ ਹੈ ਜੀ, ਮੈਂ ਆਲਰੇਡੀ ਕਰ ਚੁੱਕਾ ਹੈਗਾ, ਮੈਂ ਦੁਬਾਰਾ ਦੱਸ ਦਵਾਂ. ਰਿਸ਼ਭ ਪੰਥ ਜਿਹੜਾ ਜੀ, ਹਜੇ ਪੱਕਾ ਨਹੀਂ ਪਤਾ ਕਿ ਸਪੈਸ਼ਲਿਸਟ ਬੈਟਸਮੈਨ ਖੇਡਦੇ ਨੇ, ਉਨ੍ਹਾਂ ਨੂੰ ਇੰਜਰੀ ਲੈ ਕੇ ਕੁਝ ਕੰਸਰਨਸ ਨੇ, ਕਾਫੀ ਚੀਜ਼ਾਂ ਹਜੇ ਚੱਲ ਰਹੀਆਂ. ਸੋ ਲੈਟਸ ਸੀ, ਹਜੇ ਟਾਈਮ ਹੈ, 23 ਤਰੀਕ ਨੂੰ ਹਜੇ ਟਾਈਮ ਹੈ, ਹਜੇ ਤੇ 18 ਤਰੀਕ ਹੋਈ ਹੈ, ਇੰਡੀਆ ਨੇ ਹਜੇ 23 ਤਰੀਕ ਤੱਕ, ਮੇਰੇ ਖਿਆਲ ਨਾਲ ਇੱਕ ਦੋ ਦਿਨ ਹਜੇ ਹੋਰ ਇੰਡੀਆ ਆਰਾਮ ਦੇ ਨਾਲ ਸੋਚੇਗਾ, ਵਿਚਾਰ ਕਰੇਗਾ ਕਿ ਕਿਹਨੂੰ ਖਿਲਾਣਾ ਹੈ, ਕਿਹਨੂੰ ਨਹੀਂ ਖਿਲਾਣਾ. ਬਾਕੀ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਇੰਡੀਆ ਦੀ ਜਿਹੜੀ ਓਵਰਆਲ ਸੀਰੀਜ਼ ਹੈ, ਬਹੁਤ ਕੁਝ ਸੋਚਣ ਵਿਚਾਰਨ ਨੂੰ ਹੈ. ਇੰਡੀਆ ਜਿਹੜਾ ਹੈ ਕਿ ਮੇਰੇ ਖਿਆਲ ਦੇ ਨਾਲ ਜੇ 3 ਮੈਚਿਸ ਦੀ ਗੱਲ ਕਰੀਏ, ਜੋ ਇਸ ਵੇਲੇ ਰਿਜ਼ਲਟ ਦੱਸ ਰਿਹਾ, 2-1 ਤੋਂ ਇੰਗਲੈਂਡ ਅੱਗੇ ਚੱਲ ਰਿਹਾ. ਇੰਗਲੈਂਡ ਨੇ 2 ਟੈਸਟ ਮੈਚ ਜਿੱਤੇ ਔਰ ਇੰਡੀਆ ਨੇ 1, ਲੇਕਿਨ ਜਿਨ੍ਹਾਂ ਨੇ ਵੀ ਸਾਰੇ 3 ਦੇ 3 ਮੈਚ ਕੱਲੇ ਕੱਲੇ ਸੈਸ਼ਨ ਤਕਰੀਬਨ ਹਰ ਚੀਜ਼ ਦੇਖੀ ਹੈ, ਉਹ ਡੈਫੀਨੇਟਲੀ ਉਹਨਾਂ ਸਭ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ, ਔਰ ਇੰਡੀਅਨ ਟੀਮ ਨੂੰ ਵੀ ਅਹਿਸਾਸ ਹੈ ਕਿ ਇੰਡੀਆ ਜ਼ਿਆਦਾਤਰ ਟਾਈਮ ਇੰਗਲੈਂਡ ਤੋਂ ਅੱਗੇ ਨੇ ਜੀ, ਬਹੁਤ ਅੱਗੇ ਰਿਹਾ, ਅੱਗੇ ਨੀ ਬਹੁਤ ਅੱਗੇ ਰਿਹਾ. ਬਟ ਤੁਸੀਂ 4 ਦਿਨ ਵਧੀਆ ਟੈਸਟ ਮੈਚ ਖੇਲ ਕੇ ਤੀਸਰਾ ਟੈਸਟ ਹੀ ਲੈ ਲਓ, 4 ਦਿਨ ਇੰਡੀਆ ਡੋਮੀਨੇਟ ਕਰਦਾ ਹੈ, 4 ਦਿਨ ਤਾਂ ਤੁਸੀਂ 1 ਦਿਨ ਵਿੱਚ ਮੈਚ ਗਵਾ ਦੋ, ਤਾਂ ਫਿਰ ਉਹ ਰਿਜ਼ਲਟ ਮੇਨਲੀ ਤਾਂ ਇਹ ਵੀ ਹਾਰ ਜਿੱਤ ਦਾ ਰਿਜ਼ਲਟ ਤੇ ਉਹੀ ਹੈ ਨਾ ਕਿ ਇੰਡੀਆ ਮੈਚ ਹਾਰ ਗਿਆ. ਉਹ ਕਿਸੇ ਨੇ ਵੀ ਦੇਖਣਾ ਕਿ ਇੰਡੀਆ ਨੂੰ ਸਿਰਫ 193 ਟਾਰਗੇਟ ਸੀਗਾ, ਇੰਡੀਆ ਇੱਦਾਂ ਕਰ ਸਕਦਾ ਸੀ, ਉਹ ਕਰ ਸਕਦਾ ਸੀ, ਇੰਡੀਆ ਨੇ ਇੱਦਾਂ ਕਰਤਾ, ਉਹ ਸਭ ਕਹਾਣੀ ਆ ਜਾਂਦੀ ਫਿਰ ਬਾਅਦ ਦੇ ਵਿੱਚ. ਨਿੱਬੇ ਦੀ ਗੱਲ ਇਹ ਹੈ ਕਿ ਇੰਡੀਆ ਪਿੱਛੇ ਚੱਲ ਰਿਹਾ. ਸੋ ਆਮ ਸ਼ੋਰ ਉਹ ਸੋਚ ਰਹੇ ਹੋਣਗੇ ਕਿ ਜਸਪ੍ਰੀਤ ਬੁਮਰਾਹ ਨੂੰ ਖਿਲਾਈਏ, ਅਗਲਾ ਨਾ ਖਿਲਾਈਏ, ਕਿਉਂਕਿ ਉਹਨੇ ਕਿਹਾ 3 ਟੈਸਟ ਮੈਚ ਖੇਲਣੇ ਆ, ਕਿਆ ਬੋਲਿੰਗ ਦੇ ਵਿੱਚ ਹੋਰ ਚੇਂਜਿਸ ਕੀ ਕਰੀਏ, ਬੈਟਿੰਗ ਲਾਈਨ ਅਪ ਦੇ ਵਿੱਚ ਇੰਜਰੀਜ਼ ਦਾ ਵੀ ਕੰਸਰਨ ਹੈਗਾ ਇੰਡੀਆ ਨੂੰ. ਸੋ ਦੇਰ ਆਰ ਲੋਟ ਆਫ ਕੰਸਰਨ ਐਸ ਫਾਰ ਐਸ ਇੰਡੀਆ ਇਜ਼ ਕੰਸਰਨ, ਔਰ ਇੰਡੀਆ ਔਰ ਇੰਗਲੈਂਡ ਦੇ ਵਿੱਚ ਜਿਹੜੀ ਇਹ ਸੀਰੀਜ਼ ਆ, ਉਹ ਦਿੱਕਤਾਂ ਦੇ ਵਿੱਚ ਰਹੇਗੀ. ਸੋ ਇਹਦੀ ਅਪਡੇਟ ਮੈਂ ਲਗਾਤਾਰ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਦੇ ਰਹਾਂਗਾ. ਜਿੱਥੇ ਤੱਕ ਸਵਾਲ ਹੈ ਕ੍ਰਾਈਮ ਦੇ ਬਾਰੇ, ਮੈਂ ਜ਼ਰੂਰ ਇੱਕ ਵਾਰ ਗੱਲ ਕਰਨਾ ਚਾਹੁੰਦਾ, ਫਿਰ ਕਾਲ ਡਾਊਨ ਜੇ ਕਰਾਂਗੇ. ਜਿਹੜਾ ਸਾਡੇ ਇੱਥੇ ਲੋਕਲ ਲੈਵਲ ਦੇ ਵਿੱਚ ਕ੍ਰਾਈਮ ਹੈ, ਉਹ ਬਹੁਤ ਵੱਧਦਾ ਚਲਾ ਜਾ ਰਿਹਾ. ਹੁਣ ਅਸੀਂ ਕਿਸ ਤਰ੍ਹਾਂ ਟੈਕਲ ਕਰਾਂਗੇ ਕ੍ਰਾਈਮ ਦੇ ਇਸ ਮੁੱਦੇ ਨੂੰ, ਕਿਉਂਕਿ ਰੋਜ਼ਾਨਾ ਹੀ ਖ਼ਬਰਾਂ ਜਿਹੜੀਆਂ, ਤੁਸੀਂ ਕੋਈ ਰੀਜਨ ਪਕੜ ਲਓ, ਮਿਸਿਸਾਗਾ, ਬ੍ਰੈਂਪਟਨ, ਨਿਊਯਾਰਕ, ਟੋਰਾਂਟੋ, ਕ੍ਰਾਈਮ ਜਿਹੜਾ ਇਟ ਇਜ਼ ਲਗਾਤਾਰ ਮੇਕਿੰਗ, ਇਟਸ ਰੈਗੂਲਰਲੀ ਮੇਕਿੰਗ ਦ ਹੈਡਲਾਈਨਸ. ਸੋ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ, ਔਰ ਇਹਦੇ ਵਿੱਚ ਆ ਹੁਣੇ ਅੱਜ ਦੀ ਖ਼ਬਰ ਤਾਜ਼ਾ ਤੁਸੀਂ ਦੇਖ ਹੀ ਲਈ ਹੈਗੀ ਹੈ ਕਿ $1 million ਦਾ ਜਿਹੜਾ ਜਵੈਲਰੀ ਸਟੋਰ ਦੇ ਵਿੱਚ ਕਿੱਦਾਂ ਕਲੇਮ ਮਿਲਿਆ, ਨਹੀਂ ਮਿਲਿਆ, ਉਹ ਖ਼ਬਰ ਤੁਸੀਂ ਦੇਖ ਰਹੇ ਹੋ. ਤੁਸੀਂ ਓਵਰਆਲ ਕਿਸੇ ਵੀ ਅਖਬਾਰ ਖੋਲ ਕੇ ਦੇਖ ਲਓ, ਉਹਦੇ ਚ ਜੇ ਤੁਹਾਨੂੰ 2-4-5 ਖ਼ਬਰਾਂ ਬੜੀਆਂ ਬੜੀਆਂ ਪਿਛਲੇ 24 ਘੰਟਿਆਂ ਦੀਆਂ ਕ੍ਰਾਈਮ ਦੀਆਂ ਮਿਲੀ ਜਾਣਗੀਆਂ. ਔਰ ਇਹਦੇ ਵਿੱਚ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ ਕਿ ਹੁਣ ਸਾਨੂੰ ਐਜ਼ ਅ ਕਮਿਊਨਿਟੀ ਸੋਚਣਾ ਪਏਗਾ ਕਿ ਅਸੀਂ ਕੀ ਕਰ ਸਕਦੇ ਹੈਗੇ ਆ, ਕਿਉਂਕਿ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਜਿਹੜੀਆਂ ਆ ਰਹੀਆਂ ਨੇ. ਔਰ ਮੈਂ ਇੱਕ ਚੀਜ਼ ਬੜੀ ਜ਼ਿੰਮੇਵਾਰੀ ਦੇ ਨਾਲ ਸ਼ੇਅਰ ਕਰ ਰਿਹਾ, ਕਿਉਂਕਿ ਕਾਫੀ ਲੋਕ ਇਹਦੀ ਚਰਚਾ ਕਰ ਰਹੇ ਨੇ, ਕਿ ਔਰ ਸੋਸ਼ਲ ਮੀਡੀਆ ਤੇ ਤਾਂ ਬਹੁਤ ਜ਼ਿਆਦਾ ਇਹਦੀ ਚਰਚਾ ਹੈ, ਬਟ ਮੈਂ ਬੜੇ ਧਿਆਨ ਦੇ ਨਾਲ ਕੋਈ ਵੀ ਚੀਜ਼ ਜਿਹੜੀ ਸੋਸ਼ਲ ਮੀਡੀਆ ਤੇ ਡਿਸਕਸ ਹੋ ਰਹੀ ਹੁੰਦੀ ਹੈ, ਕਿਉਂਕਿ ਉੱਥੇ ਝੂਠ ਵੀ ਬੜਾ ਹੁੰਦਾ, ਸੱਚ ਵੀ ਬੜਾ ਹੁੰਦਾ, ਲੇਕਿਨ ਕਈ ਚੀਜ਼ਾਂ ਜਿਹੜੀਆਂ ਉੱਥੇ ਡਿਸਕਸ ਹੋ ਰਹੀਆਂ ਨੇ, ਬੜੀ ਜ਼ਿੰਮੇਵਾਰੀ ਮੈਂ ਕਰਦਾ ਡਿਸਕਸ. ਕਿਆ ਬਹੁਤ ਸਾਰੇ ਲੋਕ ਕੈਨੇਡਾ ਛੱਡ ਕੇ ਜਾ ਰਹੇ ਨੇ? ਬੜੀ ਚਰਚਾ ਚੱਲਦੀ ਹੈ, ਆਮ ਵੀ ਤੁਸੀਂ ਚਰਚਾ ਸੁਣਦੇ ਹੋਵੋਗੇ, ਔਰ ਕਿਤੇ ਨਾ ਕਿਤੇ ਮੀਡੀਆ ਚ ਵੀ ਚਰਚਾ ਚੱਲਦੀ ਹੈ ਕਿ ਲੋਕ ਜਿਹੜੇ ਨੇ ਜੀ, ਹੁਣ ਕੁਛ ਲੋਕ ਇੱਥੋਂ ਕੈਨੇਡਾ ਤੋਂ ਛੱਡ ਕੇ ਕੋਈ US ਮੂਵ ਹੋ ਰਿਹਾ, ਕੋਈ ਦੁਬਈ ਜਾ ਰਿਹਾ, ਕੋਈ ਯੂਰਪ ਦੇ ਵਿੱਚ ਜਾਣ ਦੀ ਪਲੈਨਿੰਗ ਕਰ ਰਹੇ ਨੇ. ਯੈਸ, ਕੁਛ ਹੱਦ ਤੱਕ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਕੁਛ ਲੋਕਾਂ ਨੂੰ ਮੈਂ ਪਰਸਨਲੀ ਵੀ ਜਾਣਦਾ ਕਿ ਜਿਹੜੇ ਕੋਈ US, ਦੁਬਈ ਜਾਂ ਯੂਰਪ ਮੂਵ ਕਰਨ ਦੀ ਪਲੈਨਿੰਗ ਕਰ ਰਹੇ ਨੇ, ਬਟ ਅੱਜ ਵੀ ਇੱਥੇ ਮਿਲੀਅਨਸ ਆਫ ਲੋਕ ਇੱਥੇ ਰਹਿੰਦੇ ਨੇ. ਔਰ ਮੈਂ ਸਮਝਦਾ ਕਿ ਅਸੀਂ ਇੰਡੀਆ ਛੱਡ ਕੇ ਇੱਥੇ ਆਏ ਹਾਂ, ਠੀਕ ਹੈ, ਨੋਟ ਸਹੀ ਕਿ ਜੋ ਲੋਕ ਕੋਈ ਦੁਬਈ ਜਾ ਰਹੇ ਨੇ, ਕੋਈ ਯੂਰਪ ਜਾ ਰਿਹਾ, ਕੋਈ US ਜਾ ਰਿਹਾ, ਕੋਈ ਮੈਂ ਸਹੀ ਗਲਤ ਨਹੀਂ ਕਹਾਂਗਾ ਕਿ ਸਹੀ ਹੈ ਕਿ ਗਲਤ ਹੈ, ਹਰੇਕ ਦਾ ਆਪਣਾ ਫੈਸਲਾ ਹੈ. ਲੇਕਿਨ ਜਦ ਅਸੀਂ ਇੰਡੀਆ, ਪਾਕਿਸਤਾਨ ਜਾਂ ਹੋਰ ਕੰਟਰੀ ਛੱਡ ਕੇ ਇੱਥੇ ਆਏ ਹਾਂ, ਵੀ ਮੇਡ ਦਿਸ ਕੈਨੇਡਾ ਹੋਮ, ਆਈ ਸਟਿਲ ਬਿਲੀਵ ਇਟਸ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ, ਯੈਸ, ਵੀ ਨੀਡ ਟੂ ਐਕਟ ਔਨ ਸਰਟਨ ਥਿੰਗਸ. ਇਹ ਬੜਾ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਅੱਜ ਕਿਉਂਕਿ ਸਾਡਾ ਤਾਂ ਫਰਜ਼ ਹੈ ਕਿ ਬਾਰ ਬਾਰ ਅਸੀਂ ਗੱਲ ਕਰਦੇ ਜਾਵਾਂਗੇ। ਔਰ ਸਾਡੇ ਨਰਿੰਦਰ ਸੈਣੀ ਸਾਹਿਬ ਨੇ ਥੋੜੇ ਦਿਨ ਪਹਿਲਾਂ ਬੜੀ ਵਧੀਆ ਗੱਲ ਕਹੀ ਸੀ, ਦ ਡਿਕੇ ਦੈਟ ਇਜ਼ ਹੈਪਨਿੰਗ ਇਨ ਦ ਸੋਸਾਇਟੀ, ਉਹ ਸਾਡੇ ਅੱਖਾਂ ਦੇ ਸਾਹਮਣੇ ਸਭ ਕੁਛ ਹੋ ਰਿਹਾ, ਇੱਕ ਬਿਮਾਰੀ ਸਾਨੂੰ ਨਜ਼ਰ ਆ ਰਹੀ ਹੈ ਕਿ ਉਸ ਕੈਨੇਡਾ ਨੂੰ ਖਾਈ ਜਾ ਰਹੀ ਹੈ, ਲੇਕਿਨ ਸਾਡੀ ਕੋਸ਼ਿਸ਼ ਆ ਕਿ ਅਸੀਂ ਜ਼ਰੂਰ ਉਹਦੇ ਬਾਰੇ ਜਿਹੜੀ ਹੈ ਉਹ ਗੱਲ ਕਰਦੇ ਰਹੀਏ। ਸੋ ਅਸੀਂ ਇਹੀ ਸੋਚ ਸਕਦੇ ਹਾਂ ਕਿ ਜੇ ਐਟਲੀਸਟ ਹਰ ਸਾਲ ਇੱਕ ਆਨ ਰਿਕਾਰਡ ਗੱਲ ਹੁੰਦੀ ਚਲੀ ਜਾ ਰਹੀ ਹੈ ਕਿ 2030 ਤੋਂ ਪਹਿਲਾਂ ਪਹਿਲਾਂ 2030 ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਡਾਇਰੈਕਸ਼ਨ ਨੂੰ ਬਹੁਤ ਤੇਜ਼ੀ ਨਾਲ ਚੇਂਜ ਨਹੀਂ ਕੀਤਾ ਤੇ ਫਿਰ ਦਿੱਕਤਾਂ ਜਿਹੜੀਆਂ ਨੇ ਹੋਰ ਕਾਫੀ ਜ਼ਿਆਦਾ ਵਧੀਆਂ ਚਲੀ ਜਾਣਗੀਆਂ। ਖੈਰ ਇਹਦੇ ਤੇ ਮੈਂ ਗੱਲ ਜ਼ਰੂਰ ਕਰਾਂਗਾ। ਕਾਲ ਡਾਊਨ ਦੀ ਕਰਨ ਤੋਂ ਪਹਿਲਾਂ ਇੱਕ ਚੀਜ਼ ਜੋ ਲਗਾਤਾਰ ਚੱਲ ਰਹੀ ਹੈਗੀ ਹੈ, ਦੈਟ ਇਜ਼ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਏਅਰਲਾਈਨਸ ਵੀ ਬਣੀਆਂ, ਅਸੀਂ ਵੀ ਉੱਥੇ ਗੱਲਬਾਤ ਕੀਤੀ, ਲੇਕਿਨ ਅੱਜ ਫਿਰ ਉਹ ਨਾਮ ਆ ਗਿਆ, ਦੈਟ ਇਜ਼ ਜੈਫਰੀ ਐਪਸਟਾਈਨ। ਡੋਨਲਡ ਟਰੰਪ ਹੋਣਾ ਨੇ ਜੋ ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤਾ ਹੈਗਾ, ਸੋ ਔਰ ਡੋਨਲਡ ਟਰੰਪ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਵਾਲ ਸਟਰੀਟ ਜਰਨਲ ਦੇ ਖਿਲਾਫ ਲਾਅ ਸੂਟ ਕਰਨਗੇ। ਸੋ ਕਿਉਂਕਿ ਉਹਨਾਂ ਨੇ ਡੋਨਲਡ ਟਰੰਪ ਦਾ ਨਾਮ ਫਿਰ ਉਛਾਲਿਆ ਹੈਗਾ ਕਿ 2003 ਦੇ ਵਿੱਚ ਜੈਫਰੀ ਐਪਸਟਾਈਨ ਦੇ 50th ਬਰਥਡੇ ਦੇ ਉੱਤੇ ਉਹਨਾਂ ਨੇ ਕੀ ਚਿੱਠੀ ਕੋ ਲਿਖੀ ਸੀ, ਕੋਈ ਗੱਲ ਕਹੀ ਸੀਗੀ। ਡੋਨਲਡ ਟਰੰਪ ਸਾਹਿਬ ਨੇ ਕਿਹਾ ਕਿ ਜੋ ਵਾਲ ਸਟਰੀਟ ਜਰਨਲ ਨੇ ਸਾਰਾ ਕੁਝ ਕੀਤਾ, ਇਟ ਇਜ਼ ਫਾਲਸ, ਮਲੇਸ਼ੀਅਸ, ਡਿਫਮੇਟਰੀ, ਔਰ ਮੈਂ ਇਹਨੂੰ ਲਾਅ ਸੂਟ ਫਾਈਲ ਕਰਾਂਗਾ। ਹੁਣ ਵਾਲ ਸਟਰੀਟ ਜਰਨਲ ਦੇ ਮਾਲਕ ਤੇ ਅਜੇ ਥੋੜੇ ਦਿਨ ਪਹਿਲਾਂ ਤੇ ਅਸੀਂ ਸਾਰੇ ਜਾਣਦੇ ਹੈਗੇ ਕਿ ਇਹਨਾਂ ਦੇ ਵਾਈਟ ਹਾਊਸ ਦੇ ਵਿੱਚ ਬੈਠੇ ਸੀ, ਔਰ ਡੋਨਲਡ ਟਰੰਪ ਸਾਹਿਬ ਉਹਨਾਂ ਦੀ ਤਾਰੀਫ ਕਰ ਰਹੇ ਸੀ। ਉਸ ਦਿਨ ਵੀ ਪੱਤਰਕਾਰਾਂ ਨੇ ਕਿਹਾ ਕਿ ਤੁਸੀਂ ਇੱਥੇ ਵਾਲ ਸਟਰੀਟ ਜਰਨਲ ਦੇ ਮਾਲਕ ਦੀ ਤਾਰੀਫ ਕਰ ਰਹੇ, ਉੱਥੇ ਬੈਠੇ ਹੋ ਤੁਹਾਡੇ ਨਾਲ, ਤੇ ਉਹ ਤੁਹਾਡੇ ਖਿਲਾਫ ਆ ਸਭ ਕੁਝ ਲਿਖਦੇ ਚਲੇ ਜਾ ਰਹੇ ਨੇ। ਸੋ ਡੋਨਲਡ ਟਰੰਪ ਸਾਹਿਬ ਹੁਣ ਤੇ ਡੈਫੀਨੇਟਲੀ ਲੱਗ ਰਿਹਾ ਹੈਗਾ ਕੁਛ ਨਾ ਕੁਛ ਕਰਨਗੇ। ਹੁਣ ਕੰਟਰੋਵਰਸੀ ਜਿਹੜੀ ਹੈਗੀ ਆ ਹੋਰ ਵੱਧਦੀ ਚਲੀ ਜਾ ਰਹੀ ਹੈ ਜੈਫਰੀ ਐਪਸਟਾਈਨ ਦੇ ਬਾਰੇ, ਦਿੱਕਤਾਂ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨ ਲਈ ਜਿਹੜੀਆਂ ਉਹ ਵੱਧ ਰਹੀਆਂ ਨੇ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਉਹਦੀਆਂ ਡਿਟੇਲਸ ਜਿਹੜੀਆਂ ਨੇ ਜੈਫਰੀ ਐਪਸਟਾਈਨ, ਇੱਕ ਐਸਾ ਕਰਾਂਗੇ ਇਹਦੀ ਡਿਟੇਲ ਦੇ ਵਿੱਚ ਰਿਪੋਰਟ ਅਸੀਂ ਫਿਰ ਦੁਬਾਰਾ ਪੇਸ਼ ਕਰਾਂਗੇ। 2019 ਦੇ ਵਿੱਚ ਇਸ ਸ਼ਖਸ ਦੀ ਡੈਥ ਕਿੱਦਾਂ ਹੋਈ, ਆਪਣੇ ਅਮੀਰ ਲੋਕਾਂ ਲਈ ਕੀ ਇਹ ਕੰਮ ਕਰਦਾ ਸੀਗਾ ਜੈਫਰੀ ਐਪਸਟਾਈਨ, ਔਰ ਉਹਦੇ ਕਾਰਨ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਬੜੀਆਂ ਦਿੱਕਤਾਂ ਔਰ ਬਹੁਤ ਸਾਰੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਕਿ ਜੈਫਰੀ ਐਪਸਟਾਈਨ ਦੀ ਕੋਈ ਕਲਾਇੰਟ ਲਿਸਟ ਜਿਹੜੀ ਇਲੀਟਸ ਦੀ ਸੀਗੀ, ਉਹ ਕੋਈ ਲਿਸਟ ਹੈਗੀ ਹੈ ਸਰਕਾਰ ਕੋਲ? ਕਿਆ ਸਰਕਾਰ ਉਸ ਲਿਸਟ ਨੂੰ ਜਾਰੀ ਕਰ ਰਹੀ ਹੈ, ਨਹੀਂ ਕਰ ਰਹੀ? ਕੋਈ ਲਿਸਟ ਹੈ ਵੀ, ਕੋਈ ਰਜਿਸਟਰਿੰਗ ਕਰਦੀ ਹੈ ਪ੍ਰੋਪਰ ਕਿ ਨਹੀਂ ਕਰਦੀ? ਉਹਦੇ ਵਿੱਚ ਕਿਹੜੇ ਕਿਹੜੇ ਇਲੀਟ ਲੋਕ ਨੇ ਔਰ ਕਿਉਂ ਇਹਦੇ ਬਾਰੇ ਇੰਨੀ ਜ਼ਿਆਦਾ ਜਿਹੜੀ ਚਰਚਾ ਚੱਲ ਰਹੀ ਹੈਗੀ ਹੈ? ਸੋ ਇਹ ਔਰ ਇਹਦੇ ਵਿੱਚ ਜੈਫਰੀ ਐਪਸਟਾਈਨ ਦੇ ਨਾਲ ਉਹਨਾਂ ਦੀ ਉਸ ਸਮੇਂ ਦੀ ਜਿਹੜੀ ਬ੍ਰਿਟਿਸ਼ ਸੋਸ਼ਲਾਈਟ ਔਰ ਉਸ ਸਮੇਂ ਦੀ ਗਰਲਫ੍ਰੈਂਡ ਗਿਲੇਨ ਮੈਕਸਵੈਲ, ਜੋ ਇਸ ਵੇਲੇ ਅਸੀਂ ਸਾਰੇ ਜਾਣਦੇ ਹਾਂ ਕਿ ਉਹਦਾ ਵੀ ਨਾਮ ਇਹਦੇ ਵਿੱਚ ਆ ਰਿਹਾ, ਕੀ ਹੈ ਮਾਮਲਾ? ਬਾਕੀ ਵਾਲ ਸਟਰੀਟ ਜਰਨਲ ਨੇ ਜੋ ਛਾਪਿਆ, ਮੈਂ ਜਿਸ ਤਰ੍ਹਾਂ ਕਿਹਾ ਹੀ ਹੈ ਕਿ ਰੂਪਰਟ ਮਰਡੌਕ ਜਿਹੜੇ ਨੇ, ਰੂਪਰਟ ਮਰਡੌਕ ਹੈਜ਼ ਬੀਨ ਰੀਸੈਂਟਲੀ ਸੀਨ ਇਨ ਵਾਈਟ ਹਾਊਸ, ਡੋਨਲਡ ਟਰੰਪ ਉਹਨਾਂ ਦੇ ਕਰੀਬੀ ਨੇ, ਵਾਈਟ ਹਾਊਸ ਦੇ ਵਿੱਚ ਵੀ ਦੇਖੇ ਗਏ ਨੇ। ਹੁਣ ਜਿਹੜੇ ਰੂਪਰਟ ਮਰਡੌਕ ਹੈਗੇ ਨੇ, ਉਹ ਹੁਣ ਪਤਾ ਨੀ ਕਿੱਦਾਂ ਰੋਕਣਗੇ, ਕਿਉਂਕਿ ਵਾਲ ਸਟਰੀਟ ਜਰਨਲ ਬੜਾ ਪੁਰਾਣਾ ਅਦਾਰਾ ਹੈ, ਮਾਲਕ ਤੇ ਜ਼ਰੂਰ ਹੈਗੇ ਨੇ ਰੂਪਰਟ ਮਰਡੌਕ, ਬਟ ਉਹ ਇੰਨਾ ਪੁਰਾਣਾ ਅਦਾਰਾ ਹੈ, ਉੱਥੇ ਜਿਹੜੇ ਬੜੇ ਬੜੇ ਐਡੀਟੋਰੀਅਲ ਸਟਾਫ ਵਾਲੇ ਹੁੰਦੇ ਆ, ਉਹ ਆਪਣੇ ਹਿਸਾਬ ਦੇ ਨਾਲ ਫਿਰ ਇਹਨਾਂ ਅਦਾਰਿਆਂ ਨੂੰ ਚਲਾਉਂਦੇ ਆ। ਸੋ ਡੋਨਲਡ ਟਰੰਪ ਕਹਿ ਰਹੇ ਨੇ ਕਿ ਜੀ ਇਹ ਗਲਤ ਹੈਗਾ। ਇਸ ਮਾਮਲੇ ਚ ਵਾਈਸ ਪ੍ਰੈਜੀਡੈਂਟ ਜੇਡੀ ਵੈਂਸ ਹੋਣਾ ਦਾ ਵੀ ਬਿਆਨ ਆਇਆ ਕਿ ਦ ਵਾਲ ਸਟਰੀਟ ਜਰਨਲ ਸ਼ੁਡ ਬੀ ਅਸ਼ੇਮਡ ਫਾਰ ਪਬਲਿਸ਼ਿੰਗ ਇਟ, ਵੇਅਰ ਇਜ਼ ਦਿਸ ਲੈਟਰ, ਇਹ ਦਿਖਾਓ ਡੋਨਲਡ ਟਰੰਪ ਨੇ ਲਿਖਿਆ ਕਿ ਨਹੀਂ ਲਿਖਿਆ। ਹੁਣ ਉਸ ਲੈਟਰ ਚ ਕੀ ਹੈ ਉਹ ਵੀ ਜਰਾ ਮੈਂ ਤੁਹਾਡੇ ਲਈ ਸ਼ੇਅਰ ਕਰਦਾ ਕਿ ਮਾਮਲਾ ਕਿਉਂ ਇੰਨਾ ਜ਼ਿਆਦਾ ਨਾਰਾਜ਼ਗੀ ਜਿਹੜੀ ਹੈ, ਧਮਕੀਆਂ ਤੱਕ ਜਿਹੜੀਆਂ ਨੇ ਉਹ ਇਹ ਸਭ ਕੁਝ ਆ ਰਹੀਆਂ ਨੇ। ਹੁਣ ਅਸੀਂ ਦੱਸਦੇ ਔਰ ਇਹ ਜਾਣਦੇ ਕਿੰਨਾ ਕੁ ਸੀਗੇ। ਅੱਛਾ, ਇੱਕ ਤੁਸੀਂ ਵੀਡੀਓ ਫੁਟੇਜ ਵੀ ਅੱਜਕੱਲ ਦੇਖ ਰਹੇ ਹੋ ਐਨਬੀਸੀ ਨਿਊਜ਼ ਦੇ ਦਿਖਾਈ ਹੈਗੀ, ਜਿਹਦੇ ਵਿੱਚ ਕਿ ਜੈਫਰੀ ਐਪਸਟਾਈਨ ਜਿਹੜੇ ਨੇ ਉਹ ਔਰ ਡੋਨਲਡ ਟਰੰਪ ਜਿਹੜੇ ਨੇ ਉਹ ਆਪਸ ਦੇ ਵਿੱਚ ਗੱਲਬਾਤ ਵੀ ਕਰਦੇ ਨਜ਼ਰ ਆ ਰਹੇ ਨੇ। ਅੱਛਾ, ਸੋ ਪੁਰਾਣੇ ਦੂਸਰੇ ਨਾਲ, ਕਿਉਂਕਿ ਹੁਣ ਅੱਜ ਕੀ ਹੈ ਜੈਫਰੀ ਐਪਸਟਾਈਨ ਦੇ ਨਾਲ ਕੋਈ ਵੀ ਆਪਣਾ ਨਾਮ ਨਹੀਂ ਜੋੜਨਾ ਚਾਹੁੰਦਾ, ਕਿਉਂਕਿ ਉਹਨਾਂ ਦਾ ਨਾਮ ਹੁਣ ਇੰਨਾ ਇੱਕ ਸਮੇਂ ਸੀਗਾ ਕਿ ਜੈਫਰੀ ਐਪਸਟਾਈਨ ਜਿਹੜੇ ਸੀਗੇ ਜੀ, ਉਹਦੇ ਕੋਲ ਆਪਣੇ ਜਹਾਜ਼, ਆਪਣੇ ਪ੍ਰਾਈਵੇਟ ਜੈਟ, ਇਹ ਸਾਰੇ ਕੁਝ ਹੁੰਦੇ ਸੀਗੇ। ਬਾਕੀ ਯੂਐਸ ਅਟਾਰਨੀ ਜਨਰਲ ਦਾ ਤਾਜ਼ਾ ਬਿਆਨ ਆ ਗਿਆ, ਸ਼ੀ ਸੇਇੰਗ ਕਿ ਉਹ ਜਿਹੜੇ ਐਪਸਟਾਈਨ ਦੇ ਕੁਝ ਰਿਕਾਰਡਸ ਨੇ ਉਹ ਅਨਸੀਲ ਕਰਨਗੇ। ਸ਼ੀ ਵਿਲ ਬੀ ਮੂਵਿੰਗ ਟੂ ਦੀ ਕੋਰਟਸ ਟੂ ਅਨਸੀਲ ਦਾ ਰਿਕਾਰਡਸ, ਉਹ ਵੀ ਇਸ ਬਾਰੇ ਗੱਲ ਕਰਦੇ ਨੇ। ਅਟਾਰਨੀ ਜਨਰਲ ਪੈਮ ਬੌਂਡਿੰਗ ਜਿਹੜੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆ ਰਹੀ ਹੈ। ਕੱਲ ਜਦੋਂ ਮੈਂ ਦੱਸਿਆ ਕਿ ਕੱਲ ਉਹਨਾਂ ਨੂੰ ਵੀ ਹੋਰ ਸਵਾਲ ਪੁੱਛੇ ਗਏ ਨੇ, ਔਰ ਇਸ ਤੋਂ ਪਹਿਲਾਂ ਵੀ ਡੋਨਲਡ ਟਰੰਪ ਤੇ ਲਗਾਤਾਰ ਆਪਣੇ ਅਟਾਰਨੀ ਜਨਰਲ ਪੈਮ ਬੌਂਡਿੰਗ ਨੂੰ ਡਿਫੈਂਡ ਕਰ ਰਹੇ ਨੇ। ਥੋੜੀ ਬਹੁਤੇ ਸਵਾਲ ਤੇ ਕੈਸ਼ ਪਟੇਲ ਨੂੰ ਵੀ ਆ ਰਹੇ ਨੇ ਸਾਰੇ ਮੁੱਦੇ ਤੇ, ਪਰ ਮੇਨਲੀ ਪੈਮ ਬੌਂਡੀ ਆਪਣੇ ਅਟਾਰਨੀ ਜਨਰਲ ਪ੍ਰੈਜੀਡੈਂਟ ਟਰੰਪ ਇਹਨਾਂ ਨੂੰ ਕਿ ਬਈ ਤੁਸੀਂ ਕਿਹਾ ਸੀਗਾ ਕਿ ਅਸੀਂ ਦੱਸਾਂਗੇ ਸਾਰਾ ਕੁਛ ਤੇ ਦੱਸੋ ਕਿੱਥੇ ਹੈਗਾ ਇਹ ਸਾਰਾ ਕੁਛ। ਔਰ ਜਿਹੜੀ ਜਿਹੜੀ ਇਹ ਵਾਲ ਸਟਰੀਟ ਜਰਨਲ ਨੇ ਜਿਹੜੀ ਹੁਣ ਚਿੱਠੀ ਜਿਹੜੀ ਕੀਤੀ ਹੈਗੀ ਆ, ਮੈਂ ਇਸਦੇ ਬਾਰੇ ਬਸ ਇੰਨੀ ਗੱਲ ਕਹਿ ਸਕਦਾ ਹਾਂ ਕਿ ਇਹ ਜਿਹੜੀ ਚਿੱਠੀ ਹੈਗੀ ਆ ਬਹੁਤ ਹੀ ਠੀਕ ਨਹੀਂ ਹੈ ਬਸ, ਠੀਕ ਹੈ। ਸੋ ਡੋਨਲਡ ਟਰੰਪ ਤੇ ਇਹਨੂੰ ਫਾਲਸ ਕਹਿ ਰਹੇ ਨੇ, ਝੂਠੀ ਕਹਿ ਰਹੇ ਨੇ। ਸੋ ਅਸੀਂ ਵੀ ਕੋਈ ਦਾਅਵਾ ਨਹੀਂ, ਕਿਉਂਕਿ ਜਦੋਂ ਵਾਲ ਸਟਰੀਟ ਜਰਨਲ ਵਰਗਾ ਬੜਾ ਅਖਬਾਰ ਕੋਈ ਵੀ ਐਸੀ ਚਿੱਠੀ ਛਾਪਦਾ ਹੈ, ਜੈਫਰੀ ਆਈਪਸਟਾਈਨ ਨੂੰ ਦੇ ਬਾਰੇ ਖਬਰ ਛਾਪ ਰਹੇ ਆ, ਡੋਨਲਡ ਟਰੰਪ ਯੂਐਸ ਪ੍ਰੈਜੀਡੈਂਟ ਬਾਰੇ ਖਬਰ ਛਾਪ ਰਹੇ ਆ, ਔਰ ਵਾਲ ਸਟਰੀਟ ਜਰਨਲ ਜਿਸ ਤਰ੍ਹਾਂ ਦੱਸਿਆ ਰੋਬਰਟ ਪਲਟੋ ਫੋਨ ਕਰਦੇ ਨੇ, ਰਾਸ਼ਟਰਪਤੀ ਟਰੰਪ ਦੇ ਉੱਥੇ ਨਾਲ ਬੈਠੇ ਹੋਏ ਸੀਗੇ ਥੋੜੇ ਦਿਨ ਪਹਿਲਾਂ, ਅਸੀਂ ਸਾਰਿਆਂ ਨੇ ਦੇਖਿਆ ਉੱਥੇ ਵਾਈਟ ਹਾਊਸ ਦੇ ਵਿੱਚ। ਸੋ ਐਸੀ ਚਿੱਠੀ ਛਾਪਣਾ, ਐਸਾ ਸਾਰਾ ਕੁਝ ਕਰਨਾ, ਇਹਦੇ ਨਾਲ ਤੂਫਾਨ ਤੇ ਖੜਾ ਹੋਣਾ ਹੀ ਸੀਗਾ। ਸੋ ਇਹਦੀ ਹੋਰ ਕੀ ਡਿਟੇਲ ਨੇ ਉਹ ਅਸੀਂ ਚੈਨਲ ਵਾਈਜ਼ ਉੱਤੇ ਹੋਰ ਡਿਟੇਲ ਦੇ ਵਿੱਚ ਤੁਹਾਨੂੰ ਚਰਚਾ ਕਰਾਂਗੇ। ਅਗਲੀ ਖਬਰ ਔਰ ਅਗਲੀਆਂ ਕਾਲਸ ਤੇ ਔਰ ਅਗਲੇ ਸਪੋਂਸਰ ਤੋਂ ਜਾਣ ਤੋਂ ਸਭ ਤੋਂ ਪਹਿਲਾਂ 10:30 ਤੁਹਾਨੂੰ ਇਸ਼ਾਰਾ ਬਿਲਕੁਲ ਜੀ ਹੋ ਗਿਆ। ਸੋ ਥੈਂਕ ਯੂ ਜੀ, ਲੈਲਾ ਜੀ ਸਾਢੇ 10 ਵਜੇ ਰੋਕ ਗਿਆ ਕਰੋ ਜੀ, ਸਾਢੇ 10 ਵਜੇ ਸ਼ਾਰਪ XY ਮੀਡੀਆ, ਥੈਂਕ ਯੂ ਟਾਈਮ। ਸੋ ਖਬਰਾਂ ਦਾ ਹਾਂਜੀ ਖਬਰਾਂ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇਗਾ, ਸ਼ਾਰਪ 10:30 XY ਮੀਡੀਆ, ਥੈਂਕ ਯੂ ਟਾਈਮ ਜੀ।
ਜੀ ਬਿਲਕੁਲ, ਦੈਟ ਵਾਜ 30 ਸੈਕਿੰਡਸ ਆਫ ਸਾਇਲੈਂਸ ਵਾਈ ਮੀਡੀਆ, ਥੈਂਕ ਯੂ ਟਾਈਮ। ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਸਾਊਥ ਏਸ਼ੀਅਨ ਪਰਲਸ ਪ੍ਰਾਈਮ ਟਾਈਮ, ਖ਼ਬਰਾਂ ਦਾ ਸਿਲਸਿਲਾ, ਅਨਾਲਿਸਿਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
ਮੈਂ ਸ਼ੁਕਰੀਆ ਜੀ, ਔਰ ਕਾਲਸ ਵੀ ਮੈਂ ਆਉਂਦੀਆਂ ਕਰਦਾ ਹੈਗਾ ਜੀ। ਰਮੇਸ਼ ਚੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਹੋ ਸਰ, ਗੋ ਅਹੈਡ, ਕੀ ਕਹਿਣਾ ਚਾਹੋਗੇ
ਜੀ? ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ।
ਯੁਧਵੀਰ ਜੀ, ਲੈਟਰ ਜਿਹੜੀ ਤੁਸੀਂ ਦੱਸ ਰਹੇ ਟਰੰਪ ਸਾਹਿਬ ਵਾਲੀ, ਉਹ ਕਾਫੀ ਹੱਦ ਤੱਕ ਤਾਂ ਉਹਨਾਂ ਨੇ ਮੈਂਸ਼ਨ ਕਰ ਹੀ ਦਿੱਤਾ ਕਿ ਉਹਦੇ ਲੈਟਰ ਦੇ ਵਿੱਚ ਭਾਸ਼ਾ ਦਾ ਤਾਂ ਮੈਨੂੰ ਪਤਾ ਨੀ ਐਗਜੈਕਟਲੀ ਕੀ ਲਿਖਿਆ ਵਾਰਡ, ਪਰ ਉਹਦੇ ਵਿੱਚ ਕੋਈ ਲੇਡੀ ਵਗੈਰਾ ਜਿਸ ਤਰ੍ਹਾਂ ਕਹਿੰਦੇ ਆ ਕੋਈ ਪਿਕਚਰ ਵਗੈਰਾ ਪ੍ਰਿੰਟ ਆਊਟ ਕੀਤੀ ਵੀ ਹੈ, ਨਿਊਜ਼ ਲੇਡੀ ਦੀ ਵਾਰਡ, ਇੱਦਾਂ ਦਾ ਕੁਛ ਸੁਣਾਉਣਾ ਪੈ ਰਿਹਾ। ਇੱਕ ਹੱਥ ਸਹੀ ਆ ਨਹੀਂ, ਉਹ ਤਾਂ ਤੁਹਾਨੂੰ ਪਤਾ ਹੀ ਹੋਏਗਾ, ਤੁਸੀਂ ਜ਼ਿਆਦਾ ਜਾਣਦੇ। ਸੈਕਿੰਡ ਵੀਰ ਜੀ, ਮੈਂ ਪੁੱਛਣਾ ਸੀ ਕਿ ਮੋਦੀ ਸਾਹਿਬ ਚਾਈਨਾ ਤੇ ਆਪਣੇ ਪੁਤਿਨ ਸਾਹਿਬ ਕੁਛ ਮੀਟਿੰਗ ਇਹਨਾਂ ਦੀ ਚੱਲ ਰਹੀ ਹੈ, ਇਹਦੀ ਬਿਹਾਈਂਡ ਦੀ ਸਟੋਰੀ ਆ, ਇਹ ਦੱਸੋ ਥੋੜਾ ਜਿਹਾ ਜੇ ਤੁਹਾਨੂੰ ਕੁਛ ਪਤਾ ਇਹਦੇ ਬਾਰੇ, ਕਿਉਂਕਿ ਪਤਾ ਤਾਂ ਹੋਏਗਾ ਤੁਹਾਨੂੰ, ਕੋਈ ਫੋਲੋ ਨਹੀਂ ਕਰਨਾ
ਹੋਣਾ। ਕਿਵੇਂ ਦੀ ਮੀਟਿੰਗ ਚੱਲ ਰਹੀ ਸਰ, ਕਿਵੇਂ ਦੀ ਮੀਟਿੰਗ ਕਰ ਰਹੇ
ਤੁਸੀਂ? ਪੁਤਿਨ ਸਾਹਿਬ ਆਪਣੇ ਤੇ ਮੋਦੀ
ਸਾਹਿਬ, ਹਾਂਜੀ
ਹਾਂਜੀ, ਇਹ ਬਾਰੇ ਤੁਸੀਂ ਜਾਣਕਾਰੀ ਪਾਓ ਕਿ ਏਦਾਂ ਦੀ ਕਿਹੜੀ ਗੱਲ ਵੀ, ਪਹਿਲਾਂ ਤੁਹਾਨੂੰ ਪਤਾ ਵੀ ਚਾਈਨਾ ਤਾਂ ਇੰਡੀਆ ਨਾਲ ਗੱਲ ਕਰਕੇ ਨਹੀਂ ਸੀ ਤੇ ਮੂੰਹ ਰਾਜੀ, ਤੇ ਹੁਣ ਥੋੜਾ ਜਿਹਾ ਕਰੀਬ ਹੋ ਰਿਹਾ, ਵਜ੍ਹਾ ਕੀ ਹੈ?
ਠੀਕ ਹੈ, ਹਾਂਜੀ, ਦੋਨੋਂ ਚੀਜ਼ਾਂ ਮੈਂ ਡਿਸਕਸ ਕਰ ਦਿੰਦਾ ਵਾਰੀ ਵਾਰੀ। ਜਿਹੜੀ ਉਹ ਚਿੱਠੀ ਹੈ, ਦੇਖੋ ਐਸਾ ਸੀਗਾ ਕਿ ਜੈਫਰੀ ਆਈਪਸਟਾਈਨ ਦਾ 50th ਬਰਥਡੇ ਸੀਗਾ, ਠੀਕ ਹੈ, ਔਰ ਉਹਨਾਂ ਦੇ ਉੱਤੇ ਉਸ ਸਮੇਂ ਸੈਕਸੁਅਲ ਅਬਿਊਜ਼ ਦੇ ਐਲੀਗੇਸ਼ਨ ਕੋਈ ਬਹੁਤੇ ਲੰਬੇ ਚੌੜੇ ਨਹੀਂ ਸੀ ਲੱਗੇ, ਪਰ ਥੋੜਾ ਬਹੁਤਾ ਉਹ ਚਰਚਾ ਦੇ ਵਿੱਚ ਸੀਗਾ। ਹੁਣ ਇੱਕ ਜਿਹੜਾ ਵਾਲ ਸਟਰੀਟ ਜਰਨਲ ਹੈ, ਹੁਣ ਮੈਂ ਫਿਰ ਉਹੀ ਕਹਿ ਦੂੰਗਾ ਕਿ ਅਸੀਂ ਇੰਡੀਪੈਂਡੈਂਟਲੀ ਇਹਦੀ ਕੋਈ ਅਥੈਂਟਿਸਿਟੀ ਲੈਟਰ ਦੀ ਕੋਈ ਸਾਡੇ ਕੋਲ ਹੈ ਨਹੀਂ ਉਹ ਚਿੱਠੀ, ਠੀਕ ਹੈ ਨਾ, ਵਾਲ ਸਟਰੀਟ ਜਰਨਲ ਨੇ ਛਾਪੀ ਹੈ ਤਾਂ ਵਾਲ ਸਟਰੀਟ ਜਰਨਲ ਕੋਲੋਂ ਚਿੱਠੀ ਦੀ ਅਥੈਂਟਿਸਿਟੀ ਉਹਨਾਂ ਨੇ ਦੇਖੀ ਹੋਣੀ ਹੈ। ਪ੍ਰੈਜੀਡੈਂਟ ਟਰੰਪ ਕਹਿ ਰਹੇ ਕਿ ਫੇਕ ਹੈ ਔਰ ਉਹ ਅਸੀਂ ਉਹਨਾਂ ਨੂੰ ਸੂ ਕਰ ਦਿਆਂਗੇ ਜੇ ਉਹਨਾਂ ਨੇ ਕੋਈ ਪ੍ਰਿੰਟ ਕੀਤੀ। ਹੁਣ ਉਹਦੇ ਵਿੱਚ ਜਿਹੜੀ ਗੱਲ ਹੋ ਰਹੀ ਹੈ ਕਿ ਉਹਦੇ ਵਿੱਚ ਇਟ ਵਾਜ਼ ਅ ਸੈਕਸੁਅਲੀ ਸੁਜੈਸਟਿਵ ਲੈਟਰ, ਠੀਕ ਹੈ, ਉਹਦੇ ਪੰਜਾਬੀ ਬਰਥਡੇ ਤੇ ਇਹਨਾਂ ਨੇ ਭੇਜੀ ਹੈ ਉਹਨਾਂ ਨੂੰ, ਠੀਕ ਹੈ। ਹੁਣ ਉਹ ਸੈਕਸੁਅਲੀ ਸੁਜੈਸਟਿਵ ਲੈਟਰ ਕੀ ਹੈ, ਉਹਦਾ ਕੀ ਐਗਜੈਕਟ ਕੰਟੈਂਟ ਹੈ, ਸੱਚੀ ਹੈ ਝੂਠੀ ਹੈ, ਕਿਉਂਕਿ ਵਾਲ ਸਟਰੀਟ ਜਰਨਲ ਛਾਪ ਕਹਿ ਰਹੀ ਹੈ ਤਾਂ ਵਾਲ ਸਟਰੀਟ ਜਰਨਲ ਆਪਣੇ ਆਪ ਨੂੰ ਸੱਚੀ ਕਹਿ ਰਹੀ ਹੋਏਗੀ, ਠੀਕ ਹੈ, ਔਰ ਡੋਨਲਡ ਟਰੰਪ ਸਾਹਿਬ ਦਾ ਤੁਹਾਨੂੰ ਕਹਿ ਹੀ ਦਿੱਤਾ ਕਿ ਉਹ ਕਹਿੰਦੇ ਜੀ ਮੈਂ ਛੱਡਣਾ ਨੀ ਇਹਨਾਂ ਨੂੰ, ਔਰ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਦਾ ਤੁਹਾਨੂੰ ਪਤਾ ਇੱਕ ਕਦਮ ਅੱਗੇ ਹੀ ਹੁੰਦੇ, ਉਹ ਕਹਿੰਦੇ ਵਾਲ ਸਟਰੀਟ ਜਰਨਲ WSJ ਸ਼ੁਡ ਬੀ ਅਸ਼ੇਮਡ ਆਫ ਪਬਲਿਸ਼ਿੰਗ ਇਟ। ਸੋ ਅੱਛਾ ਇਹ ਵੀ ਮੈਂ ਇੱਥੇ ਦੱਸਦਾ ਕਿ ਜੈਫਰੀ ਐਪਸਟੀਨ ਦੀ ਕਿ ਉਹ ਲੜਕੀਆਂ ਨੂੰ ਯੰਗ ਬੱਚੀਆਂ ਨੂੰ ਸੈਕਸੁਅਲੀ ਅਬਿਊਸ ਕਰਦਾ ਸਾਰਾ ਬੜਾ ਲੰਬਾ ਚੌੜਾ ਕਿੱਸਾ ਸਾਰਿਆਂ ਨੇ ਸੁਣਿਆ ਉਹ 2006 ਦੇ ਵਿੱਚ ਜਿਹੜਾ ਹੈ ਉਹ ਪਬਲਿਕ ਨੌਲੇਜ ਜ਼ਿਆਦਾ ਆ ਗਿਆ ਸੀਗਾ ਔਰ ਫਿਰ ਉਹਨੂੰ ਉਦੋਂ ਦੀ ਗ੍ਰਿਫਤਾਰੀ ਵੀ ਹੋਈ ਔਰ ਇੱਕ ਸਮੇਂ ਐਸਾ ਸੀਗਾ ਕਿ ਅੱਛਾ ਇਹਦੇ ਬਾਰੇ ਬੜੀਆਂ ਕਹਾਣੀਆਂ ਕਿ ਜੈਫਰੀ ਐਪਸਟੀਨ ਜਿਹੜਾ ਉਹ ਕੋਈ ਇਸਰਾਇਲੀ ਇੰਟੈਲੀਜੈਂਸ ਏਜੰਸੀ ਨਾਲ ਕਿੰਨੇ ਸੰਬੰਧ ਸੀ ਪਰ ਵੈਰੀ ਸਟਰੋਂਗ ਪਰਸਨ ਇੰਨੀ ਗੱਲ ਤਾਂ ਪਤਾ ਹੀ ਹੈ ਸਭ ਨੂੰ ਕਿ ਬਹੁਤ ਹੀ ਪਾਵਰਫੁਲ ਸ਼ਖਸ ਰਿਹਾ ਹੈਗਾ ਉਹਦੇ ਮਤਲਬ ਆਪਣੇ ਜਹਾਜ਼ ਰਾਇਲ ਫੈਮਿਲੀ ਦੇ ਵੀ ਤੁਹਾਨੂੰ ਪਤਾ ਇੱਕ ਸ਼ਖਸ ਦੇ ਉੱਤੇ ਐਲੀਗੇਸ਼ਨ ਲੱਗਦੇ ਰਹੇ ਨੇ ਇਸੇ ਜੈਫਰੀ ਐਪਸਟੀਨ ਦੇ ਮਾਮਲੇ ਚ ਉਹਦੇ ਆਪਣੇ ਆਈਲੈਂਡ ਦੁਨੀਆਂ ਭਰ ਚ ਪ੍ਰੋਪਰਟੀਜ਼ ਜਹਾਜ਼ਾਂ ਦੇ ਵਿੱਚ ਉਹਨੇ ਛੋਟੇ ਛੋਟੇ ਕੈਮਰੇ ਲਗਾਏ ਹੋਏ ਏਦਾਂ ਦੀ ਖਬਰਾਂ ਤੁਹਾਨੂੰ ਪਤਾ ਹੈ ਕਿ ਔਰ ਉਹ ਕੈਮਰੇ ਦੇ ਜ਼ਰੀਏ ਜਿਹੜੇ ਉਹਦੇ ਇਲੀਟ ਬੰਦੇ ਲੜਕੀਆਂ ਦੇ ਨਾਲ ਗਲਤ ਹਰਕਤਾਂ ਕਰਦੇ ਉਹ ਕੈਪਚਰ ਕਰ ਲੈਂਦੇ ਸੀਗੇ ਫਿਰ ਬਲੈਕਮੇਲ ਕਰਦੇ ਸੀ ਏਦਾਂ ਦਾ ਬੜਾ ਕੁਛ ਚੱਲ ਰਿਹਾ ਔਰ ਜਦੋਂ ਉਹਦੀ ਡੈਥ ਵੀ ਹੋਈ ਹੈ 2019 ਚ ਕੀ ਉਹ ਸੁਸਾਈਡ ਸੀ ਉਹਦਾ ਕਤਲ ਹੋਇਆ ਹੁਣ ਦੋ ਡਿਊਟੀ ਗਾਰਡ ਹੈ ਦੋਨਾਂ ਦਾ ਕੰਮ ਇਹੀ ਹੈ ਕਿ ਹਰ ਅੱਧੇ ਘੰਟੇ ਬਾਅਦ ਇਹਦੇ ਚੈੱਕ ਵੀ ਕਰਨਾ ਹੈ ਨਿਗਾਹ ਵੀ ਰੱਖਣੀ ਹੈ ਦੋਨੋਂ ਡਿਊਟੀ ਗਾਰਡ ਸੁੱਤੇ ਹੋਏ ਠੀਕ ਹੈ ਫਿਰ ਕੈਮਰੇ ਦੀ ਫੁਟੇਜ ਆਇਆ ਹੋਇਆ ਬੜਾ ਸਾਰਾ ਉਹ ਵੀ ਇੱਕ ਅਲੱਗ ਹੀ ਮਾਮਲਾ ਹੈਗਾ ਸੋ ਪੂਰੀ ਫਿਲਮੀ ਕਹਾਣੀ ਹੈ ਇਹਦੇ ਤੇ ਬੜੀਆਂ ਸਾਰੀਆਂ ਡਾਕੂਮੈਂਟਰੀ ਨੈਟਫਲਿਕਸ ਤੇ ਦੇਖ ਸਕਦੇ ਹੋ ਤੁਸੀਂ ਹੋਰ ਕਈ ਦੇਸ਼ ਮੈਂ ਕੋਸ਼ਿਸ਼ ਕਰਾਂਗਾ ਕਿ ਪੂਰੀ ਸਟੋਰੀ ਪੰਜਾਬੀ ਦੇ ਵਿੱਚ ਨਾ ਕਿ ਐਵੇਂ ਵਾਅਦੇ ਉੱਤੇ ਤੁਹਾਨੂੰ ਪੂਰੀ ਡਿਟੇਲ ਪੇਸ਼ ਕਰੀਏ ਰਾਈਟ ਫਰੋਮ ਦਾ ਸਟਾਰਟ ਕਿ ਪਹਿਲੀ ਲੜਕੀ ਨੇ ਕਦੋਂ ਐਲੀਗੇਸ਼ਨ ਲਗਾਏ ਹੋਰ ਕਿਹੜੀਆਂ ਲੜਕੀਆਂ ਨੇ ਲਗਾਏ ਕਿੱਦਾਂ ਪੁਲਿਸ ਪਿੱਛੇ ਹਟ ਜਾਂਦੀ ਸੀ ਬੜੇ ਬੜੇ ਪੁਲਿਸ ਅਫਸਰ ਬੜੇ ਬੜੇ ਤਾਕਤਵਰ ਲੋਕ ਪਿੱਛੇ ਹਟ ਜਾਇਆ ਕਰਦੇ ਸੀ ਜੈਫਰੀ ਐਪਸਟੀਨ ਦਾ ਨਾਮ ਸੁਣਦਿਆਂ ਹੀ ਔਰ ਫਿਰ ਕਿਉਂ ਫਿਰ ਮਾਮਲਾ ਬਾਹਰ ਆਇਆ ਫਿਰ ਗ੍ਰਿਫਤਾਰੀ ਕਿਉਂ ਹੋਈ ਔਰ ਗ੍ਰਿਫਤਾਰੀ ਤੋਂ ਬਾਅਦ ਫਿਰ ਜੇਲ੍ਹ ਕਿੰਨੀ ਹੋਈ ਤੇ ਫਿਰ ਸੁਸਾਈਡ ਸੀਗਾ ਕਿ ਕਤਲ ਸੀਗਾ ਔਰ ਗਲੇਨ ਮੈਕਸਵੈਲ ਦਾ ਕੀ ਸੀਗਾ ਤੇ ਡੋਨਲਡ ਟਰੰਪ ਸਾਹਿਬ ਦੇ ਨਾਲ ਕੀ ਇਹ ਸਾਰੀ ਚੱਕਰਬਾਜ਼ੀ ਸੀਗੀ ਠੀਕ ਹੈ ਜੀ ਮੈਂ ਇੱਥੇ ਵੀ ਦੱਸਦਾ ਕਿ ਇਕੱਲਾ ਯੂਐਸ ਦੇ ਵਿੱਚ ਨਹੀਂ ਕਿ ਇਹ ਆਪਣੇ ਇੰਗਲੈਂਡ ਦੇ ਵਿੱਚ ਤਾਂ ਉਹਨਾਂ ਨੇ ਇੱਕ ਫੋਟੋ ਨਾ ਇਹਨਾਂ ਦੀ ਦੋਹਾਂ ਦੀ ਇਕੱਠਿਆਂ ਦੀ ਫੋਟੋ ਉੱਤੇ ਤੁਸੀਂ ਦੇਖੋ ਨਾ ਐਡ ਲੱਗੀਆਂ ਹੁੰਦੀਆਂ ਜਿਹੜੇ ਬੱਸ ਸ਼ੈਲਟਰ ਹੁੰਦੇ ਆਪਣੇ ਇੱਥੇ ਟੋਰੋਂਟੋ ਦੇ ਵਿੱਚ ਵੀ ਜਿਹੜਾ ਬੱਸ ਸ਼ੈਲਟਰ ਆ ਜਾਂ ਕਿਤੇ ਵੀ ਬ੍ਰੈਂਪਟਨ ਵਿੱਚ ਹੈਗਾ ਬੱਸ ਸ਼ੈਲਟਰ ਦੇ ਬਾਹਰ ਐਡ ਲੱਗੇ ਹੁੰਦੇ ਆ ਉੱਥੇ ਉਹਨਾਂ ਨੇ ਲੰਡਨ ਦੇ ਵਿੱਚ ਇੱਕ ਬੱਸ ਸ਼ੈਲਟਰ ਦੇ ਬਾਹਰ ਇਹਨਾਂ ਦੋਹਾਂ ਦੀ ਇਕੱਠਿਆਂ ਦੀ ਪੁਰਾਣੀ ਫੋਟੋ ਛਾਪ ਦਿੱਤੀ ਠੀਕ ਹੈ ਸੋ ਅਨਆਫੀਸ਼ੀਅਲ ਉੱਥੇ ਇੰਸਟਾਲ ਕਰ ਦਿੱਤੀ ਉੱਥੇ ਲੰਡਨ ਇੰਗਲੈਂਡ ਵਿੱਚ ਇਹ ਗਲੋਬਲ ਲੈਵਲ ਤੇ ਵੀ ਚਰਚਾ ਹੈ ਰਹੀ ਗੱਲ ਜੀ ਆਪਣੇ ਯੈਸ ਬਿਲਕੁਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਮੋਦੀ ਸਾਹਿਬ ਪੁਤਿਨ ਸਾਹਿਬ ਜਾਂ ਚਾਈਨਾ ਦੀ ਇਹਨਾਂ ਦੀ ਆਪਸ ਚ ਦੇਖੋ ਜੇ ਅੱਜ ਵੈਸਟ ਨੂੰ ਸਭ ਤੋਂ ਬੜਾ ਖਤਰਾ ਹੈ ਉਹ ਇਹੀ ਹੈ ਕਿ ਜੇ ਰਸ਼ੀਆ ਚਾਈਨਾ ਔਰ ਇੰਡੀਆ ਉਹਦੇ ਵਿੱਚ ਮੇਨ ਤੇ ਇੰਡੀਆ ਦਾ ਤੇ ਚਾਈਨਾ ਦਾ ਹੀ ਕਨਫਲਿਕਟ ਹੈ ਬਾਕੀ ਤੇ ਇੰਡੀਆ ਰਸ਼ੀਆ ਵੀ ਆਪਸ ਚ ਇੱਕ ਸੁਰ ਨੇ ਤੇ ਰਸ਼ੀਆ ਤੇ ਚਾਈਨਾ ਵੀ ਆਪਸ ਚ ਇੱਕ ਸੁਰ ਨੇ ਦੋਨੋਂ ਬਿਜ਼ਨਸ ਕਾਫੀ ਕਰਦੇ ਨੇ ਇੰਡੀਆ ਔਰ ਰਸ਼ੀਆ ਤੋਂ ਸ਼ੁਰੂ ਕਰ ਲੈਂਦੇ ਆ ਤਕਰੀਬਨ 65 ਬਿਲੀਅਨ ਡਾਲਰ ਦਾ ਬਾਇਲੈਟਰਲ ਟ੍ਰੇਡ ਹੈ ਇੰਡੀਆ ਔਰ ਰਸ਼ੀਆ ਦਾ ਇੰਡੀਆ ਔਰ ਚਾਈਨਾ ਦਾ ਤਕਰੀਬਨ 130 ਬਿਲੀਅਨ ਡਾਲਰ ਪਲੱਸ ਬਾਇਲੈਟਰਲ ਟ੍ਰੇਡ ਹੈ ਸੋ ਇੰਡੀਆ ਦੇ ਤਾਂ ਦੋਨੋਂ ਮੇਜਰ ਟ੍ਰੇਡਿੰਗ ਪਾਰਟਨਰ ਨੇ ਰਸ਼ੀਆ ਚਾਈਨਾ ਦਾ ਆਪਸ ਚ ਬਾਇਲੈਟਰਲ ਟ੍ਰੇਡ ਬਹੁਤ ਜ਼ਿਆਦਾ ਹਰ ਫੀਲਡ ਦੇ ਵਿੱਚ ਤੇਲ ਖਰੀਦਣ ਤੋਂ ਲੈ ਕੇ ਚਾਈਨਾ ਤੇ ਇੰਡੀਆ ਤੋਂ ਵੀ ਜ਼ਿਆਦਾ ਤੇਲ ਖਰੀਦਦਾ ਹੈ ਹਥਿਆਰਾਂ ਤੋਂ ਲੈ ਕੇ ਸਭ ਕੁਝ ਹੈ ਸੇਮ ਵਿਦ ਇੰਡੀਆ ਐਂਡ ਰਸ਼ੀਆ ਐਜ਼ ਵੈਲ ਔਰ ਇਹ ਤਿੰਨ ਕੰਟਰੀਜ਼ ਜੇ ਆਪਸ ਚ ਇਕੱਠੀਆਂ ਹੋ ਗਈਆਂ ਫਿਰ ਵੈਸਟ ਲਈ ਇੱਕ ਬਹੁਤ ਬੜਾ ਚੈਲੰਜ ਜਿਹੜਾ ਉਹ ਬਿਲਕੁਲ ਖੜਾ ਹੋ ਜਾਏਗਾ ਅੱਜ ਜਿਹੜੀ ਹੁਣ ਸੈਂਕਸ਼ਨਸ ਵਗੈਰਾ ਦੀ ਵੀ ਗੱਲ ਕਰਦੇ ਆ ਨਾ ਕਿ ਰਸ਼ੀਆ ਤੇ ਲਗਾ ਦਿਆਂਗੇ ਬ੍ਰਾਜ਼ੀਲ ਤੇ ਲਗਾ ਦਿਆਂਗੇ ਇੰਡੀਆ ਤੇ ਆ ਹੁਣ ਮਾਰਕ ਰੋਟੇ ਹੋਣਾ ਨੇ ਜਿਹੜੇ ਆਪਣੇ ਹੈਗੇ ਨੇ ਨੈਟੋ ਦੇ ਚੀਫ ਤੇ ਉਹਦਾ ਵੀ ਦੇਖੋ ਸੈਂਕਸ਼ਨਸ ਤੇ ਜਦੋਂ ਇੰਡੀਆ ਨੇ ਉਹ 90s ਦੇ ਵਿੱਚ ਇੰਡੀਆ ਨੇ ਨਿਊਕਲੀਅਰ ਵੈਪਨ ਟੈਸਟ ਕੀਤਾ ਤਦ ਸਾਰੀ ਦੁਨੀਆ ਨੇ ਸੈਂਕਸ਼ਨਸ ਲਗਾਤੀਆਂ ਫਿਰ ਕੀ ਹੋ ਗਿਆ ਉਸ ਵੇਲੇ ਵੀ ਅਮਰੀਕਾ ਕੈਨੇਡਾ ਨੇ ਵੀ ਲਗਾਈਆਂ ਸੀ ਜਪਾਨ ਨੇ ਵੀ ਸੈਂਕਸ਼ਨ ਲਗਾਈਆਂ ਸੀ ਸਾਰੇ ਯੂਰਪ ਨੇ ਸੈਂਕਸ਼ਨ ਲਗਾਤੀਆਂ ਸੀ ਇੰਡੀਆ ਦੇ ਉੱਤੇ ਕੋਈ ਟ੍ਰੇਡ ਨਹੀਂ ਕਰਦਾ ਆਈਸੋਲੇਟ ਕਰ ਦੋ ਫਿਰ ਕੀ ਹੋ ਗਿਆ 2004 ਦੇ ਵਿੱਚ ਤੇ ਫਿਰ ਦੁਬਾਰਾ ਨਿਊਕਲੀਅਰ ਡੀਲ ਦੀ ਚਰਚਾ ਹੋਣ ਲੱਗ ਪਈ ਸੀ ਸੋ ਇਸ ਇੰਡੀਆ ਰਸ਼ੀਆ ਔਰ ਚਾਈਨਾ ਦੇ ਉੱਤੇ ਸੈਂਕਸ਼ਨ ਦਾ ਅਸਰ ਹੋਏਗਾ ਪਰ ਜੇ ਤੁਸੀਂ ਕਹੋ ਕਿ ਯਾਰ ਇਹਦੇ ਨਾਲ ਕੋਈ ਦੁਨੀਆ ਉਹਨਾਂ ਦੀ ਖਤਮ ਹੋਣ ਲੱਗੀ ਇੰਡੀਆ ਚਾਈਨਾ ਰਸ਼ੀਆ ਦੀ ਨਹੀਂ ਔਰ ਇੰਡੀਆ ਇਸ ਟਾਈਮ ਦੇ ਉੱਤੇ ਪ੍ਰੈਸ਼ਰ ਬਣਾ ਇੰਡੀਆ ਦੇ ਉੱਤੇ ਕਿ ਤੁਸੀਂ ਜਾਂ ਉਸ ਤਰਫ਼ ਹੋ ਜਾਓ ਭਾਈ ਸਾਹਿਬ ਜਾਂ ਇਸ ਤਰਫ਼ ਹੋ ਜਾਓ ਜਾਂ ਰਸ਼ੀਆ ਔਰ ਚਾਈਨਾ ਦੀ ਤਰਫ਼ ਜੇ ਜਾਣਾ ਹੈ ਤੇ ਉਧਰ ਚਲ ਜਾਓ ਰਸ਼ੀਆ ਦੀ ਤਰਫ਼ ਜਾਂ ਤੁਸੀਂ ਸਾਡੀ ਤਰਫ਼ ਆ ਜਾਓ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਕਿ ਇੰਡੀਆ ਨੂੰ ਜਾਣਾ ਹੀ ਪਏਗਾ ਅਮਰੀਕਾ ਦੀ ਤਰਫ਼ ਜੀ ਵਾਪਸ ਬਟ ਮੈਨੂੰ ਏਦਾਂ ਲੱਗਦਾ ਹੈ ਕਿ ਇੰਡੀਆ ਜੇ ਮੇਰੇ ਖਿਆਲ ਦੇ ਨਾਲ ਕੋਈ ਬਹੁਤੀ ਕੋਈ ਦਿੱਕਤ ਨਾ ਆਏ ਜਾਂ ਕੋਈ ਬਹੁਤ ਕੋਈ ਰੁਲਫੇ ਨਾ ਹੋਏ ਤੇ ਇੰਡੀਆ ਆਈ ਥਿੰਕ ਦੋਨੋਂ ਕੰਟਰੀਜ਼ ਨਾਲ ਆਪਣੇ ਵਧੀਆ ਰਿਲੇਸ਼ਨਸ਼ਿਪ ਬਣਾਏਗਾ ਬਾਕੀ ਜੇ ਇੰਡੀਆ ਚਾਈਨਾ ਔਰ ਰਸ਼ੀਆ ਦਾ ਅਲਾਇੰਸ ਹੋ ਗਿਆ ਬਹੁਤ ਬੜਾ ਅਲਾਇੰਸ ਹੋਏਗਾ ਹੋਣ ਦਾ ਮੁਸ਼ਕਿਲ ਨਜ਼ਰ ਆ ਰਿਹਾ ਇੰਡੀਆ ਚਾਈਨਾ ਦੇ ਵਿੱਚ ਪਰ ਜੇ ਹੋ ਗਿਆ ਸਭ ਤੋਂ ਪਾਵਰਫੁਲ ਅਲਾਇੰਸ ਹੋਏਗਾ ਜੀ
ਯੁਧਵੀਰ ਜੀ ਮੋਦੀ ਸਾਹਿਬ ਆਪਣੀ ਪੂਰੀ ਕਰਮ ਕਰਨਗੇ ਜਾਂ ਫਿਰ ਇਹਨਾਂ ਨੂੰ ਪਿੱਛੇ ਜਾਣਾ ਪਏਗਾ
ਮੇਰਾ ਉਹ ਪੂਰੀ ਕਰਨਗੇ ਜੀ ਹੀ ਐਕਸੈਪਸ਼ਨ 74 ਸਾਲ ਦੀ ਉਮਰ ਉਹਨਾਂ ਦੀ 1 ਸਪਤੰਬਰ ਚ ਹੋ ਜਾਣੀ ਹੈਗੀ ਆ ਸੋ ਚਰਚਾ ਹਮੇਸ਼ਾ ਚਲਦੀ ਰਹੀ ਹੈ ਕਿ ਆਫਟਰ ਕਈ ਲੋਕ ਕਹਿੰਦੇ ਸੀ 75 ਸਾਲ ਤੋਂ ਬਾਅਦ ਸਪਟੰਬਰ ਜਦੋਂ 75 ਸਾਲ ਦੇ ਹੋਣਗੇ ਹੀ ਵਿਲ ਬਿਕਮ ਦ ਪ੍ਰੈਜ਼ੀਡੈਂਟ ਆਫ ਇੰਡੀਆ ਜਾਂ ਹੋਰ ਕਈ ਤਰ੍ਹਾਂ ਦੇ ਐਸੇ ਕਿੱਸੇ ਕਹਾਣੀਆਂ ਚੱਲਦੇ ਰਹਿੰਦੇ ਨੇ ਬਟ ਉਹ ਮਜਬੂਰੀ ਉਹਨਾਂ ਦੀ ਅੱਜ ਵੀ ਕੰਪੀ ਦਾ ਬਿਆਨ ਆਇਆ ਨਾ ਕਿ ਮਜਬੂਰੀ ਹੈ 150 ਸੀਟਾਂ ਵੀ ਨਹੀਂ ਆਉਣੀਆਂ ਬੀਜੇਪੀ ਦੀਆਂ ਜੇ ਮੋਦੀ ਸਾਹਿਬ ਨੇ ਮੋਦੀ ਸਾਹਿਬ ਤੋਂ ਬਾਅਦ ਦਾ ਕੋਈ ਉਸ ਕੱਦ ਦਾ ਲੀਡਰ ਬੀਜੇਪੀ ਨੂੰ ਫਿਲਹਾਲ ਨਜ਼ਰ ਨਹੀਂ ਆਇਆ ਜੀ
ਜਿਸ ਤਰ੍ਹਾਂ ਟਰੰਪ ਸਾਹਿਬ ਦੇ ਥੋੜੇ ਜਿਹੇ ਹੁਣ ਹੈਲਥ ਇਸ਼ੂ ਆ ਰਹੇ ਹੈ ਕੁਛ ਇਹਨਾਂ ਦੀ ਆਪਣਾ ਬਿਹੇਵੀਅਰ ਹੈ ਇਹ ਠੀਕ ਹੈ ਇਹ ਆਪਣਾ ਤੁਸੀਂ 4 ਸਾਲ ਕੱਢਣਗੇ ਜਾਂ ਵਿੱਚੋਂ ਕੁਛ ਵੀ ਹੋ ਸਕਦਾ
ਟਰੰਪ ਸਾਹਿਬ ਇਸ ਵੇਲੇ ਹੀ 79 ਰਾਈਟ ਨਾਓ ਮੇਰੇ ਖਿਆਲ ਦੇ ਨਾਲ ਤੇ ਕੋਸ਼ਿਸ਼ ਇਸ ਤਰ੍ਹਾਂ ਦੀ ਹੋਏਗੀ ਕਿ 4 ਸਾਲ ਦੀ ਟਰਮ ਪੂਰੀ ਕਰਨ ਸਜ਼ਾ ਫਿਲਹਾਲ ਤੇ ਆਪਣੇ ਮੈਡੀਕਲ ਸਰਟੀਫਿਕੇਟ ਦਿਖਾ ਚੁੱਕੇ ਨੇ ਕਿ ਫਿਜ਼ੀਕਲੀ ਮੈਂਟਲੀ ਉਹਨਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਫਿੱਟ ਹੈਗੇ ਨੇ ਸੋ ਦੇਖੋ ਜੀ ਫਿਲਹਾਲ ਰਿਪਬਲਿਕਨ ਪਾਰਟੀ ਕੋਈ ਜ਼ਿਆਦਾ ਚੈਲੰਜ ਵੀ ਉਹਨਾਂ ਨੂੰ ਕੋਈ ਨਹੀਂ ਹੈ ਨਾ ਜੇ ਇਸ ਵੇਲੇ ਅਸੀਂ ਰਿਪਬਲਿਕਨ ਪਾਰਟੀ ਦੀ ਗੱਲ ਕਰੀਏ ਤੇ ਕਿਹੜਾ ਚੈਲੰਜ ਇਸ ਵੇਲੇ ਕਰਨ ਲਈ ਉਹਨਾਂ ਨੂੰ ਜਿਹੜਾ ਕੋਈ ਕਰੇਗਾ ਸੋ ਇਹ ਵੀ ਦਿੱਕਤ ਹੈ ਤਾਂ ਹੁਣ ਡੈਮੋਕ੍ਰੈਟਸ ਵੀ ਉਹ ਵੀ ਹੁਣ ਇੰਨੇ ਕੋਈ ਜ਼ਿਆਦਾ ਕੋਈ ਸਟਰੋਂਗ ਨਹੀਂ ਹੈਗੇ ਇਸ ਵੇਲੇ ਸੋ ਦੇਖੋ ਫਿਲਹਾਲ ਤੇ ਮੇਰੇ ਖਿਆਲ ਨਾਲ ਟਰੰਪ ਸਾਹਿਬ ਆਪਣਾ ਬਾਕੀ 79 ਹੈ ਚਲੋ ਪਰਮਾਤਮਾ ਰੇਜ ਨੂੰ ਵਧੀਆ ਲੰਬੀ ਉਮਰ ਦੇ ਸਿਹਤ ਹੈ ਜੀ ਚਰਚਾ ਚੱਲ ਰਹੀ ਹੈ ਮੈਂ ਦੱਸਾਂ ਕਿ ਕਾਫੀ ਸਾਰੇ ਵੀਕਐਂਡ ਦੇ ਉੱਤੇ ਅਸੀਂ ਪ੍ਰੋਗਰਾਮਿੰਗ ਐਜ਼ ਆਲਵੇਜ਼ ਚੈਨਲ ਵਾਈ ਦੇ ਉੱਤੇ ਵਾਈ ਪਲੱਸ ਦੇ ਉੱਤੇ ਔਰ ਤੁਸੀਂ ਬਾਹਰ ਡਰਾਈਵ ਕਰ ਰਹੇ ਹੋ ਤੁਸੀਂ ਹਮੇਸ਼ਾ ਹੀ ਕਹਿੰਦੇ ਹਾਂ ਰੇਡੀਓ ਵਾਲੇ ਲਗਾ ਕੇ ਰੱਖੋ ਘਰ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਚੈਨਲ ਵਾਈ ਔਨ ਕਰਕੇ ਰੱਖਿਆ ਹੈਗਾ ਸੋ ਡਿਫਰੈਂਟ ਪ੍ਰੋਗਰਾਮਿੰਗ ਅਸੀਂ ਉਹਦੇ ਵਿੱਚ ਤੁਹਾਡੇ ਪੇਸ਼ ਕਰ ਰਹੇ ਹੈਗੇ ਹਾਂ ਸੋ ਉਹ ਅਸੀਂ ਤੁਹਾਨੂੰ ਜ਼ਰੂਰ ਸ਼ੇਅਰ ਕਰਦੇ ਰਵਾਂਗੇ ਇੱਕ ਮੈਂ ਕੁਕੀ ਇੱਕ ਚੀਜ਼ ਟੱਚ ਕਰਦਾ ਅਗਲੀ ਗੱਲ ਤੇ ਜਾਣ ਤੋਂ ਪਹਿਲਾਂ ਕਿ ਪਾਕਿਸਤਾਨ ਸਾਈਡ ਦੇ ਜਿਹੜੇ ਪੰਜਾਬ ਦੇ ਉੱਤੇ ਮੈਸਿਵ ਜਿਹੜੀ ਫਲੱਡਿੰਗ ਹੋਈ ਹੋਈ ਹੈ ਸੋ ਦੇਰ ਹੈਵ ਬੀਨ ਲੋਟ ਆਫ ਕੈਜੁਅਲਟੀਜ਼ 60-70 ਤੋਂ ਜ਼ਿਆਦਾ ਲੋਕਾਂ ਦੀ ਡੈਥ ਤੇ ਪਿਛਲੇ 24 ਘੰਟੇ ਚ ਹੋਈ ਹੈ ਔਰ ਜਦੋਂ ਅਸੀਂ ਜਦੋਂ ਮੌਨਸੂਨ ਆਉਂਦੇ ਹਾਂ ਤੇ ਉਸ ਵੇਲੇ ਇਹ ਦਿੱਕਤਾਂ ਚੈਲੇਂਜਸ ਜਿਹੜੇ ਨੇ ਬਿਲਕੁਲ ਅਸੀਂ ਦੇਖਦੇ ਹਾਂ ਕਿ ਆਉਂਦੇ ਹੁੰਦੇ ਆ ਸੋ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਚਲੋ ਕਿਉਂ ਡੈਥ ਹੋਵੇ ਉਹਨਾਂ ਪਰਮਾਤਮਾ ਰੱਬ ਦੀ ਆਤਮਾ ਨੂੰ ਸ਼ਾਂਤੀ ਦੇ ਔਰ ਆਉਣ ਵਾਲੇ ਸਮੇਂ ਚ ਜਿਹੜੀਆਂ ਇਹ ਦਿੱਕਤਾਂ ਖਤਮ ਜੀ
ਇਨਫੋਰਮੇਸ਼ਨ ਲੈਣੀ ਚਾਹੁੰਦਾ ਜਿੱਦਾਂ ਮੈਂ ਕਲੀਅਰ ਨੀ ਹੈ ਵੀ ਇੱਕ ਤਾਂ ਦੱਸਣਾ ਜੀ ਕਿਹੜੀ ਕਿਹੜੀ ਚੀਜ਼ ਤੇ ਟੈਰਿਫ ਲੱਗ ਗਿਆ ਤੇ ਜਿਹੜਾ ਪਹਿਲਾਂ ਜੁਲਾਈ ਸੀ ਮੇਰਾ ਖਿਆਲ ਜੇ ਮੈਂ ਗਲਤ ਨੀ ਤਾਂ ਹੁਣ 1 ਅਗਸਤ ਤੱਕ ਉਹਨਾਂ ਨੇ ਕੀਤੀ ਹੈ 1 ਅਗਸਤ ਤੱਕ ਵੀ ਉਹ ਕੀ ਪਰਸੈਂਟੇਜ ਹੈ ਤੇ ਕਿਹੜੀ ਚੀਜ਼ ਹੈ ਤੇ ਤੀਸਰਾ ਇੱਕ ਛੋਟਾ ਜਿਹਾ ਵੀ ਜਿਹੜੀ ਇਹਨਾਂ ਦੀ ਯੂਰਪ ਵਿੱਚ ਕੋਈ ਐਗਰੀਮੈਂਟ ਹੋ ਰਿਹਾ ਸੀ ਦੂਜੀ ਕੰਟਰੀਆਂ ਨਾਲ ਉਹ ਕਿੱਥੇ ਕੁ ਪਹੁੰਚਿਆ ਜੀ ਮਤਲਬ ਇਹਦੇ ਤੇ ਤੁਸੀਂ ਚਲਾਉਣਾ ਪਾ ਮੈਨੂੰ ਬਹੁਤ ਵਧੀਆ ਲੱਗੂਗਾ ਜੀ ਬਾਕੀ ਆਲਵੇਜ਼ ਧੰਨਵਾਦੀ ਆ ਜੀ ਹੈਵੀ ਗੁੱਡ ਫਰਾਈਡੇ ਹੈਪੀ ਫਰਾਈਡੇ ਸਾਰਿਆਂ ਲਈ ਜੀ ਵੀਕਐਂਡ ਦਾ ਨਾਈਸ ਬੈਗਰ ਆ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਜੀ
ਬੜੀ ਡਿਟੇਲ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਇੱਥੇ ਸ਼ੁਰੂਆਤ ਕੀਤੀ ਸੀ ਹੋ ਸਕਦਾ ਤੁਸੀਂ ਥੋੜੀ ਜਿਹਾ ਮਿਸ ਨਾ ਕਰਦੇ ਹੋ ਕਿਤੇ ਸੋ ਬਹੁਤ ਡਿਟੇਲ ਦੇ ਵਿੱਚ ਅੱਜ ਮੈਂ ਇਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਤੁਹਾਨੂੰ ਨਾਲ ਕੀਤੀ ਇੰਨਾ ਕੁ ਦੱਸਣਾ ਚਾਹ ਰਿਹਾ ਹੈਗਾ ਕਿ ਜਿਹੜੀ ਕੈਨੇਡਾ ਔਰ ਯੂਐਸ ਦੇ ਵਿੱਚ ਜਿਹੜੀ ਟ੍ਰੇਡ ਡੀਲ ਹੈ ਉਹ ਫਿਲਹਾਲ ਹਜੇ ਸਿਰੇ ਨਹੀਂ ਲੱਗੀ ਹੈਗੀ ਹੈ ਇਹਦੇ ਵਿੱਚ ਜਿਹੜੀਆਂ ਮੇਨ ਚੀਜ਼ਾਂ ਨੇ ਜਿਹੜੀ ਅਮਰੀਕਾ ਔਰ ਮੈਂ ਇੱਥੇ ਇਹ ਵੀ ਕਹਿ ਦਵਾਂ ਕਿ ਉਹ ਅਮਰੀਕਾ ਚਾਹੁੰਦਾ ਵੀ ਨਹੀਂ ਹੈ ਜੀ ਹੁਣ ਮੇਰੇ ਖਿਆਲ ਦੇ ਨਾਲ ਉਹ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਪਹਿਲਾਂ ਤਾਂ ਡੀਲ ਹੀ ਨਹੀਂ ਕਰਨਗੇ ਜੇ ਕਰਨਗੇ ਤਾਂ ਟੈਰਿਫ ਲਗਾਉਣਗੇ ਜੋ ਪ੍ਰਧਾਨ ਮੰਤਰੀ ਨੇ ਕਿਹਾ ਔਰ ਟੈਰਿਫ ਲਗਾ ਕੇ ਜੇ ਡੀਲ ਅਸੀਂ ਅੱਜ ਕਹਿ ਵੀ ਦਈਏ ਕਿ ਹੋ ਜਾਏਗੀ ਇਹਨਾਂ ਇੱਕ ਨਿਊ ਵਰਲਡ ਆਰਡਰ ਹੈ ਸਰ ਇਹਦੇ ਵਿੱਚ ਕੀ ਆ ਕਿ ਡੋਨਲਡ ਟਰੰਪ ਸਾਹਿਬ ਜਿੰਨੀ ਦੇਰ ਉਹ ਰਾਸ਼ਟਰਪਤੀ ਰਹਿਣਾ ਉਹਨਾਂ ਨੇ ਮਤਲਬ ਕਿ ਡੀਲ ਜਾਂ ਨੋ ਡੀਲ ਉਹਦੇ ਕੋਲ ਮਾਇਨੇ ਨਹੀਂ ਹੈ ਵਿਦ ਡਿਊ ਰਿਸਪੈਕਟ ਜੇ ਅੱਜ ਉਹ ਸਵੇਰੇ ਉਹਨਾਂ ਦਾ ਮਨ ਕਰਦਾ ਵੀ ਆਫਿਸ ਚ ਜਾਂਦਿਆਂ ਗੱਡੀ ਦੇ ਵਿੱਚ ਬਾਹਰ ਉਹਨਾਂ ਨੂੰ ਵੈਦਰ ਠੀਕ ਨਹੀਂ ਲੱਗਾ ਤੇ ਉਹਨਾਂ ਨੇ ਲੱਗੇ ਕਿ ਜੀ ਅਸੀਂ ਕਲਾਈਮੇਟ ਚੇਂਜ ਤੋਂ ਪਿੱਛੇ ਹਟ ਰਹੇ ਹਾਂ ਉਹ ਵੀ ਹੋ ਸਕਦਾ ਹੈ ਵੈਦਰ ਠੀਕ ਨਹੀਂ ਲੱਗਾ ਤਾਂ ਹੋ ਸਕਦਾ ਕਹਿਣ ਜੀ ਕਲਾਈਮੇਟ ਚੇਂਜ ਬੜਾ ਇਹ ਨੁਕਸਾਨ ਪਹੁੰਚਾ ਰਿਹਾ ਤੇ ਇਹਦੇ ਠੀਕ ਕਰ ਦੋ ਸੋ ਇਹ ਸਿਲਸਿਲਾ ਜਿਹੜਾ ਇਹ ਚੱਲਦਾ ਰਹੇਗਾ ਔਰ ਸਾਡੇ ਇੱਥੇ ਕੈਨੇਡਾ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਚੁੱਕਾ ਹੈਗਾ ਕਿ ਸਾਨੂੰ ਜਿਹੜੀ ਧਮਕੀ ਹੈ, ਮੈਂ ਤੁਹਾਨੂੰ ਲਿਸਟ ਦੱਸੀ ਸੀ ਹੁਣੇ, ਮੈਂ ਉਹਦੇ ਵਿੱਚ ਯੂਰਪ ਦਾ ਵੀ ਮੈਂ ਸਾਰਾ ਦੱਸਿਆ ਸੀ, ਪਰ ਜੇ ਤੁਸੀਂ ਕਹਿ ਰਹੇ ਹੋ ਦੁਬਾਰਾ ਤੁਹਾਨੂੰ ਦੱਸ ਦਿੰਦਾ, ਪ੍ਰੋਗਰਾਮ ਦੀ ਸ਼ੁਰੂਆਤ ਚ ਪੂਰੀ ਡਿਟੇਲ ਚ ਮੈਂ ਜ਼ਿਕਰ ਕੀਤਾ ਸੀ। ਹੁਣ ਉਹਦੇ ਸਰ ਬੜੀ ਸਿੰਪਲ ਜੀ ਗੱਲ ਹੈਗੀ ਆ ਕਿ ਇਸ ਵੇਲੇ ਦੁਨੀਆਂ ਭਰ ਦੇ ਵਿੱਚ ਜਿਹੜੇ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਅਸੀਂ ਜੇ ਕੈਨੇਡਾ ਦੀ ਗੱਲ ਕਰ ਲਈਏ ਤੇ ਕੈਨੇਡਾ ਦੇ ਵਿੱਚ ਇਹਨਾਂ ਨੇ 1 ਅਗਸਤ ਦੀ ਡੈਡਲਾਈਨ ਦਿੱਤੀ ਹੋਈ ਹੈ ਕਿ ਸਾਨੂੰ 35% ਲੱਗੇਗਾ। ਜਿਹੜੀ 2 ਅਪ੍ਰੈਲ ਨੂੰ ਇਹਨਾਂ ਨੇ ਕਿਹਾ ਸੀ ਜਦੋਂ ਲਿਬਰੇਸ਼ਨ ਡੇ ਬਣਾਇਆ ਸੀ ਉਦੋਂ ਸਾਡਾ ਨਾਮ ਨਹੀਂ ਸੀਗਾ, ਲੇਕਿਨ ਹੁਣ ਜਦੋਂ ਜੁਲਾਈ ਦੇ ਵਿੱਚ ਜਿਹੜੀ ਨਵੀਂ ਲਿਸਟ ਜਾਰੀ ਕੀਤੀ ਹੈ ਉਹਦੇ ਵਿੱਚ ਸਾਡਾ ਨਾਮ ਹੈ 35%। ਹੁਣ 35% ਨਹੀਂ, 10%, 15%, 20% ਇਹਦੇ ਆਸ ਪਾਸ, 10-20% ਦੇ ਆਸ ਪਾਸ ਕਿਤੇ ਸਾਡੇ ਤੇ ਜਿਹੜਾ ਜੀ ਟੈਰਿਫ ਲੱਗੇਗਾ। ਨੁਕਸਾਨ ਆਲਰੇਡੀ ਬੜਾ ਹੋ ਰਿਹਾ ਸਾਨੂੰ, ਮੈਂ ਕਹਿੰਦਾ ਵੀ ਕਦੇ ਸੋਚਿਆ ਨਹੀਂ ਸੀ ਕਿ ਅਮਰੀਕਾ ਸਾਨੂੰ ਜਿਹੜਾ ਇੰਨਾ ਨੁਕਸਾਨ ਪਹੁੰਚਾਏਗਾ, ਔਰ ਡੀਲ ਨੈਗੋਸ਼ੀਏਟ ਹੋ ਰਹੀ ਹੈ ਕਿ 21 ਜੁਲਾਈ ਤੋਂ ਪਹਿਲਾਂ ਕਹਿ ਰਹੇ ਸੀ, ਹੁਣ 21 ਜੁਲਾਈ ਨੂੰ ਵੀ 3 ਦਿਨ ਰਹਿ ਗਏ ਨੇ, ਕਿਆ 21 ਜੁਲਾਈ ਤੋਂ ਪਹਿਲਾਂ ਹੋ ਜਾਏਗੀ ਜਾਂ ਬਾਅਦ ਚ ਹੋਏਗੀ। ਸੋ ਇਹ ਅਸੀਂ ਹੁਣ ਇਹਦੀ ਇੰਤਜ਼ਾਰ ਜਿਹੜੀ ਉਹ ਇਸ ਸਮੇਂ ਕਰ ਰਹੇ ਹੈਗੇ ਆ। ਬਾਕੀ ਮੈਂ ਇੰਨੀ ਗੱਲ ਜ਼ਰੂਰ ਕਹਿ ਦਵਾਂ ਕਿ ਕੈਨੇਡਾ ਨੂੰ ਹੁਣ ਆਪਣੇ ਰਸਤੇ ਹੋਰ ਤਲਾਸ਼ਣੇ ਪੈਣਗੇ। ਬੜੇ ਸਾਲਾਂ ਤੋਂ ਇਹ ਚਰਚਾ ਚੱਲਦੀ ਰਹਿੰਦੀ ਸੀ, ਪਰ ਹੁਣ ਹੋਰ ਤੇਜ਼ੀ ਨਾਲ ਤਲਾਸ਼ਣਗੇ ਆਪਣੇ ਰਸਤੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਹੋਰ ਜ਼ਿਆਦਾ ਇੱਧਰ ਉੱਧਰ ਦੇਖੀਏ। ਬਾਕੀ ਕੰਟਰੀਜ਼ ਦੀ ਤੁਸੀਂ ਯੂਰਪ ਦੀ ਗੱਲ ਕਰ ਰਹੇ ਸੀਗੇ, ਸਰ ਯੂਰਪ ਦੇ ਨਾਲ ਵੀ ਇੰਗਲੈਂਡ ਦੇ ਨਾਲ ਹੋਈ ਹੈ ਡੀਲ, 10% ਟੈਰਿਫ ਇੰਗਲੈਂਡ ਤੇ ਵੀ ਲੱਗ ਗਿਆ। ਇੰਡੋਨੇਸ਼ੀਆ ਦੇ ਨਾਲ ਡੀਲ ਹੋਈ ਹੈ, ਉਹ 19% ਜਿਹੜਾ ਜੋ ਟੈਰਿਫ ਲੱਗ ਗਿਆ। ਬਾਕੀ ਤੁਸੀਂ ਯੂਰਪ ਦਾ ਪੁੱਛ ਰਹੇ, ਯੂਰਪੀਅਨ ਯੂਨੀਅਨ ਐਜ਼ ਅ ਹੋਲ, ਯੂਰਪੀਅਨ ਯੂਨੀਅਨ ਦੇ ਉੱਤੇ 1 ਅਪ੍ਰੈਲ ਨੂੰ ਇਹਨਾਂ ਨੇ ਕੀਤਾ ਸੀ 20%, ਹੁਣ ਯੂਰਪੀਅਨ ਯੂਨੀਅਨ ਨੂੰ ਜਿਹੜਾ ਨਵਾਂ ਰੇਟ ਆ ਗਿਆ ਉਹ 10% ਵਧਾਤਾ 30%। ਯੂਰਪੀਅਨ ਔਰ ਯੂਰਪੀਅਨ ਯੂਨੀਅਨ ਦੇ ਬਾਰੇ ਟਰੰਪ ਸਾਹਿਬ ਨੇ ਤਾਜ਼ਾ ਬਿਆਨ ਵੀ ਦਿੱਤਾ ਕਿ ਇਹਨਾਂ ਨੇ ਜੀ ਯੂਰਪੀਅਨ ਯੂਨੀਅਨ ਬਣਾਈ ਸਾਡੇ ਖਿਲਾਫ਼, ਇਹਦਾ ਕੰਮ ਹੀ ਯੂਰਪੀਅਨ ਯੂਨੀਅਨ ਦਾ ਸੀਗਾ ਕਿ ਸਾਨੂੰ ਅਮਰੀਕਾ ਨੂੰ ਨੁਕਸਾਨ ਪਹੁੰਚਾਉਣਾ। ਬਿਲਕੁਲ ਠੀਕ ਨਹੀਂ ਹੈ, ਯੂਰਪੀਅਨ ਯੂਨੀਅਨ ਨੂੰ ਤੁਸੀਂ ਸਪੋਰਟ ਕਰਦੇ ਰਹੇ ਹੋ, ਤੁਸੀਂ ਕਹਿੰਦੇ ਰਹੇ ਹੋ ਕਿ ਯੂਰਪੀਅਨ ਯੂਨੀਅਨ ਜਿਹੜਾ ਹੈ ਉਹ ਬਣਾਈਏ, ਕਿਉਂ? ਕਿਉਂਕਿ ਰਸ਼ੀਆ ਦੇ ਖਿਲਾਫ਼ ਤੁਸੀਂ ਕੋਈ ਜਥੇਬੰਦੀ ਖੜੀ ਕਰਨੀ ਸੀ, ਔਰ ਹੁਣ ਤੁਸੀਂ ਉੱਥੇ 30% ਆ ਰਹੇ ਹੋ। ਯੂਰਪ ਨੂੰ ਪਤਾ ਲੱਗ ਗਿਆ, ਯੂਰਪ ਦੀ ਵੀ ਗਲਤੀ ਹੈ, ਵੇਕਅਪ ਕਾਲ ਸਾਰਿਆਂ ਲਈ ਹੈ ਸਰ, ਆਸਟ੍ਰੇਲੀਆ ਲਈ, ਨਿਊਜ਼ੀਲੈਂਡ ਲਈ, ਕੈਨੇਡਾ ਲਈ, ਸਾਰੀ ਯੂਰਪ ਦੀਆਂ ਕੰਟਰੀਜ਼ ਲਈ, ਸਾਰਿਆਂ ਲਈ ਵੇਕਅਪ ਕਾਲ ਹੈ। ਸਾਰਾ ਕੁਝ ਅਮਰੀਕਾ ਦੇ ਉੱਤੇ ਛੱਡਿਆ ਹੋਇਆ ਸੀ। ਮੈਕਸੀਕੋ ਦਾ ਦੇਖ ਲਓ, ਬੜਾ ਜਦੋਂ 2 ਅਪ੍ਰੈਲ ਨੂੰ ਅਨਾਊਂਸਮੈਂਟ ਹੋਈ ਸੀ ਮੈਕਸੀਕੋ ਦਾ ਨਾਮ ਨਹੀਂ ਸੀ ਲਿਸਟ ਚ, ਕੈਨੇਡਾ ਮੈਕਸੀਕੋ ਦੋਨੋਂ ਹੀ ਬਾਹਰ ਸੀ, ਤੇ ਹੁਣ ਦੋਨੋਂ ਹੀ ਮੈਕਸੀਕੋ ਦੇ ਹੁਣ 30% ਲਾਤਾ ਹੈ ਤੇ ਕੈਨੇਡਾ ਦੇ 35% ਲਾਤਾ ਹੈਗਾ, ਠੀਕ ਹੈ ਨਾ। ਦੋਨਾਂ ਦਾ ਨਾਮ ਨਹੀਂ ਸੀਗਾ, ਇੰਡੀਆ ਜਿਹਨਾਂ ਦਾ ਨਾਮ ਇੱਦਾਂ ਵੀ ਨਹੀਂ ਹੈ, ਉਹੀ ਮੈਂ ਗੱਲ ਕਹਿ ਰਿਹਾ ਨਾ, ਡੀਲ ਨੋ ਡੀਲ ਜਿਹਦਾ ਨਾਮ ਹੈ ਨਹੀਂ ਹੈ ਕੋਈ ਫਰਕ ਨਹੀਂ ਪੈਂਦਾ। ਤੁਸੀਂ ਲਿਸਟ ਕੱਢ ਕੇ ਦੇਖ ਲਓ, 2 ਅਪ੍ਰੈਲ ਨੂੰ ਇੰਡੀਆ ਦਾ ਨਾਮ ਨਹੀਂ ਸੀਗਾ ਲਿਸਟ, ਤੁਸੀਂ ਜੁਲਾਈ ਵਾਲੀ ਲਿਸਟ ਕੱਢ ਕੇ ਦੇਖ ਲਓ ਕਿ 1 ਅਗਸਤ ਨੂੰ ਜਿਹਨਾਂ ਤੇ ਲੱਗਣੇ ਸੀ ਉਸ ਲਿਸਟ ਦੇ ਵਿੱਚ ਇੰਡੀਆ ਦਾ ਨਾਮ ਨਹੀਂ ਸੀਗਾ। ਬਟ ਕਿਆ ਇੰਡੀਆ ਬਚ ਜਾਏਗਾ? ਨਹੀਂ, ਇੰਡੀਆ ਰਜੇਸ਼ ਅਗਰਵਾਲ ਸਾਹਿਬ ਫਿਰ ਪਹੁੰਚ ਗਏ ਨੇ ਅਮਰੀਕਾ, ਜਿਹੜੇ ਲੀਡ ਨੈਗੋਸ਼ੀਏਟਰ ਨੇ, ਉਧਰੋਂ ਪਿਊਸ਼ ਗੋਇਲ ਸਾਹਿਬ ਲੱਗੇ ਹੋਏ ਨੇ, ਹਰਦੀਪ ਪੁਰੀ ਸਾਹਿਬ ਅਲੱਗ ਇੰਟਰਵਿਊ ਦੇ ਰਹੇ ਨੇ, ਐਸ ਜੈਸ਼ੰਕਰ ਸਾਹਿਬ ਦੀ ਅਲੱਗ ਦੌੜ ਲੱਗੀ ਹੋਈ ਹੈ। ਸੋ ਇੰਡੀਆ ਦਾ ਨਾਮ ਹੈ ਨਹੀਂ ਨਾਮ ਹੈ ਇਹ, ਸਰ ਮੈਂ ਤਾਂ ਬਸ ਇੰਨੀ ਗੱਲ ਕਹਾਂਗਾ। ਅੱਜ ਸਿੰਗਾਪੁਰ ਦੇ ਲੀਡਰ ਗੱਲ ਕਰ ਰਹੇ ਸੀ, ਕਿਹੜੀ ਕੰਟਰੀ ਤੋਂ ਕਹਿ ਰਹੇ ਸੀ ਕਿ ਬਸ ਹੁਣ ਮੰਨ ਕੇ ਚੱਲੋ ਕਿ ਅਮਰੀਕਾ ਦੀ ਇਕੋਨਮੀ ਦੇ ਉੱਤੇ ਕੋਈ ਰਿਲਾਏ ਨਹੀਂ ਕਰੇਗਾ, ਹੁਣ ਸਭ ਆਪਣਾ ਆਪਣਾ ਰਸਤਾ ਦੇਖਣਗੇ, ਸਿੰਗਾਪੁਰ ਤੋਂ ਲੈ ਕੇ ਜਾਪਾਨ ਤੋਂ ਲੈ ਕੇ ਸਾਊਥ ਕੋਰੀਆ, ਕੈਨੇਡਾ, ਹਰ ਕੋਈ ਆਪਣਾ ਆਪਣਾ ਰਸਤਾ ਦੇਖੇਗਾ। ਬ੍ਰਾਜ਼ੀਲ ਤੇ ਦੇਖੋ ਨਾ, ਬ੍ਰਾਜ਼ੀਲ ਤੇ 10% ਸੀਗਾ ਪਹਿਲਾਂ, ਬ੍ਰਾਜ਼ੀਲ ਤੇ 10% ਸੀ ਪਹਿਲਾਂ, ਹੁਣ 50% ਕਰਤਾ। ਬ੍ਰਾਜ਼ੀਲ ਤਾਂ ਕਹਿੰਦਾ ਵੀ ਹੁਣ ਇੱਥੇ ਜੇ ਲੜਾਈ ਲੜਨੀ ਹੈ ਤਾਂ ਖੁੱਲ ਕੇ ਆ ਜਾਓ, ਫਿਰ ਬ੍ਰਾਜ਼ੀਲ ਨਾਲ ਕਿੰਨੀ ਲੜਾਈ ਪੈ ਗਈ ਹੈ ਇਹਨਾਂ ਦੀ। ਸੋ ਪਤਾ ਨੀ, ਮੈਨੂੰ ਤਾਂ ਸਰ, ਮੈਂ ਤਾਂ ਡੇ 1 ਤੋਂ ਇਹੀ ਕਹਿ ਰਿਹਾ ਕਿ ਇਹ ਨੁਕਸਾਨ ਹੀ ਨੁਕਸਾਨ ਹੈ, ਇਹਦੇ ਨਾਲ ਮੇਰੇ ਮੁਤਾਬਿਕ ਤਾਂ ਨੁਕਸਾਨ ਹੀ ਨੁਕਸਾਨ ਹੈ। ਹੁਣ ਇਹਦੇ ਇਹਨਾਂ ਚੋਂ ਇਹਨਾਂ ਨੂੰ ਕੀ ਫਾਇਦਾ ਮੈਨੂੰ ਪਤਾ ਨੀ। ਔਰ ਸਾਡੇ ਨਾਲ ਜੁੜ ਚੁੱਕੇ ਨੇ ਡੈਨੀ ਫਰਮ ਇਕੋਨੋਵਾ, ਅਸੀਂ ਦੱਸ ਦਈਏ ਕਿ ਜ਼ਬਰਦਸਤ ਪ੍ਰੋਜੈਕਟ ਹੈਗਾ, ਸੋ ਇਹਦੇ ਬਾਰੇ ਮੈਂ ਜ਼ਰਾ ਗੱਲ ਕਰ ਲਵਾਂ, ਫਿਰ ਆਪਾਂ ਡਿਸਕਸ਼ਨ ਜਿਹੜੀਆਂ ਉਹ ਜਾਰੀ ਰੱਖਾਂਗੇ। ਡੈਨੀ, ਗੁੱਡ ਮਾਰਨਿੰਗ, ਹਾਊ ਆਰ ਯੂ?
ਆਈ ਐਮ ਐਕਸਲੈਂਟ, ਗੁੱਡ ਮਾਰਨਿੰਗ, ਹਾਊ ਆਰ ਯੂ ਡੂਇੰਗ ਟੁਡੇ ਔਨ ਦਿਸ ਬਿਊਟੀਫੁਲ ਫ੍ਰਾਈਡੇ ਮਾਰਨਿੰਗ?
ਓਹ, ਡੂਇੰਗ ਐਬਸੋਲੂਟਲੀ ਗ੍ਰੇਟ, ਐਂਡ ਵੀ ਲਾਈਕ ਟੂ ਇਨਫੋਰਮ ਆਰ ਆਡੀਅੰਸ ਦੈਟ ਵੀ ਵਿਲ ਬੀ ਲਾਈਵ ਔਨ ਲੋਕੇਸ਼ਨ ਟੁਮਾਰੋ, ਸੋ ਵੀ ਵਿਲ ਬੀ ਲਾਈਵ ਔਨ ਲੋਕੇਸ਼ਨ ਟੁਮਾਰੋ। Let me announce the date. So it's going to be Saturday, July 19th. Y Media will be live on location. Aquanova, that's the project. Beautiful. Amazing deal. It's a beautiful area. But Denny, why don't I let you talk a little bit more? So first of all, you know, for the benefit of our audience, just an overview of what buyers can expect at Aquanova.
Sure. Thank you for that. So basically Aquanova is Green Park's latest and newest condo development. It's located at Lakeview Village in Mississauga. It's really one of the most exciting new waterfront developments in the country. Buyers really can select from a wide range of units, suites from 1 to 3 bedroom, both in the tower and the podium. They'll have beautiful lake views and access to fantastic range of amenities in the condo and in the surrounding area as well.
Great. You know, we've covered a lot of news about this Lakeview Village. What's so special about the development at Lakeview Village?
Very good question. So Lakeview Village, you got to figure, it's a massive, basically they've reimagined the Mississauga waterfront. So in addition to several new condo communities, Lakeview Village is going to have the longest freshwater pier in the country. There are going to be lots of waterfront venues, parks, cafes, boardwalks, a whole bunch more. It's 177 acres, and it's going to be a vibrant destination that's going to attract people, not just from the GTA, but really from all over.
Great. And I know it's a 177 acre, and it's going to be a vibrant new destination, you know, to attract people. Mm-hmm. Not just from GTA, but from all over. And there are several other projects as well. So my question, you know, it's a natural question. Why should the buyers consider Aquanova as opposed to any other condo projects there?
Yeah, they're excellent question. Basically, there's a lot of exciting projects, as you said, by a lot of good builders. But Aquanova is very unique. For starters, the value you're getting for the condo like this is very good. The price is unmatched. It's the best price in the city, by far, for a high-rise condo from a builder like Green Park. It's also got a great location right at Lakeview Village itself. Right off the main promenade, it's just a short walk from the water. Plus, the building is stunning. I really encourage people who are interested to check out some of our plans and renderings. The suites are amazing, spacious, just fantastic, really beautiful.
Great. And can you give us some better idea about some of the amenities at Aquanova and at Lakeview also? Both.
Sure. So Aquanova has plenty of in-house amenities, including a rooftop lounge, an outdoor pool. There's also fantastic entertaining spaces that have everything you need to host. There's fitness facilities, concierge service. And then once you step outside, you're basically right in the heart of Lakeview Village, where you have access to the parks, the shops, the restaurants, the pier. Port Credit is just close, Mississauga City Center, downtown Toronto. So you're really in the middle of all of it, really think everything you need, you know?
Great. ਅਸੀਂ ਆਪਣੇ ਲਿਸਨਰ ਔਰ ਦਰਸ਼ਕਾਂ ਦੀ ਜਾਣਕਾਰੀ ਦੱਸਣਾ ਚਾਹੁੰਦੇ ਹੈਗੇ ਹਾਂ ਕਿ ਸਭ ਤੋਂ ਪਹਿਲਾਂ ਅਸੀਂ ਮੇਜਰ ਅਨਾਊਂਸਮੈਂਟ ਤੁਹਾਡੇ ਲਈ ਕਰ ਰਹੇ ਹਾਂ ਵਾਈ ਮੀਡੀਆ ਲਾਈਵ ਔਨ ਲੋਕੇਸ਼ਨ ਹੋਣ ਜਾ ਰਿਹਾ ਹੈਗਾ ਬਹੁਤ ਹੀ ਜ਼ਬਰਦਸਤ ਪ੍ਰੋਜੈਕਟ ਹੈਗਾ ਤੁਸੀਂ ਨੋਟ ਕਰ ਲਓ ਸੈਟਰਡੇ ਜੁਲਾਈ 19th ਨੂੰ ਇਹ ਪ੍ਰੋਜੈਕਟ ਦੀ ਤੁਸੀਂ ਖਾਸੀਅਤ ਸੁਣੋਗੇ ਚਾਹੇ ਉਹ ਪ੍ਰਾਈਸ ਪੁਆਇੰਟ ਦੀ ਮੈਂ ਗੱਲ ਕਰ ਲਵਾਂ ਚਾਹੇ ਤੁਹਾਨੂੰ ਮੈਂ ਜਗ੍ਹਾ ਦੇ ਬਾਰੇ ਦੱਸਾਂ ਲੇਕਿਊ ਵਿਲੇਜ ਬਹੁਤ ਹੀ ਵਧੀਆ ਖੂਬਸੂਰਤ ਜਗ੍ਹਾ ਹੈ 177 ਏਕੜ 177 ਏਕੜ ਜਿਹੜੇ ਆ ਉਹਦੇ ਵਿੱਚ ਤੁਸੀਂ ਆ ਕੇ ਉਸ ਏਰੀਆ ਨੂੰ ਦੇਖੋ ਪਹਿਲਾਂ ਤਾਂ ਏਰੀਆ ਦੇਖੋ ਤੁਹਾਨੂੰ ਵੈਸੇ ਹੀ ਘੁੰਮਣ ਆ ਜਾਓ ਕਰ ਲੈਣਾ ਨਹੀਂ ਲੈਣਾ ਬਾਅਦ ਚ ਤੁਸੀਂ ਡਿਸੀਜਨ ਕਰ ਲੈਣਾ ਆ ਕੇ ਤੁਸੀਂ ਦੇਖੋ ਏਰੀਆ ਦੇਖੋ ਯੂ ਵਿਲ ਇੰਜੋਏ ਦਿਟ ਏਰੀਆ ਇਟਸੈਲਫ ਲੇਕਿਊ ਵਿਲੇਜ ਜਿਹੜਾ ਹੈ ਤੁਸੀਂ ਆ ਕੇ ਏਰੀਆ ਦੇਖੋ ਮਿਸਿਸਾਗਾ ਦੇ ਵਿੱਚ ਪ੍ਰਾਈਮ ਲੋਕੇਸ਼ਨ ਏਰੀਆ ਬੜਾ ਸ਼ਾਨਦਾਰ ਲੇਕਿਊ ਵਿਲੇਜ ਦਾ ਫਿਰ ਬਿਲਡਰ ਜਿਹੜਾ ਗ੍ਰੀਨ ਪਾਰਕ ਉਹ ਤੁਹਾਨੂੰ ਪਤਾ ਹੀ ਹੈ ਕਿ ਅੱਜ ਦਾ ਕੋਈ ਨਵਾਂ ਬਿਲਡਰ ਨਹੀਂ ਹੈ 50 ਸਾਲ ਤੋਂ ਉੱਪਰ ਹੋ ਚੁੱਕੇ ਨੇ ਇਹਨਾਂ ਨੂੰ ਹਜ਼ਾਰਾਂ ਹੀ ਘਰ ਇਹਨਾਂ ਨੇ ਇੱਥੇ ਬਣਾਏ ਨੇ ਗ੍ਰੀਨ ਪਾਰਕ ਗਰੁੱਪ ਨੇ ਔਰ ਇਹਨਾਂ ਦਾ ਜਿਹੜਾ ਲੇਟੈਸਟ ਕੌਂਡੋ ਪ੍ਰੋਜੈਕਟ ਹੈ ਦੈਟ ਇਜ਼ ਐਕਵਾਨੋਵਾ ਇਹ ਤੁਸੀਂ ਇੱਥੇ ਆਉਣਾ ਹੈਗਾ ਔਰ ਇੱਥੇ ਦੱਸ ਦਈਏ ਕਿ ਜਿਹੜੀਆਂ ਅਮਿਨਿਟੀਜ਼ ਨੇ ਉਹ ਬੜੀਆਂ ਸ਼ਾਨਦਾਰ ਨੇ ਚਾਹੇ ਜਿਹੜਾ ਪ੍ਰੋਜੈਕਟ ਬਣ ਰਿਹਾ ਐਕਵਾਨੋਵਾ ਦਾ ਇਹਦੀ ਅਮਿਨਿਟੀਜ਼ ਦੀ ਅਸੀਂ ਗੱਲ ਕਰ ਲਈਏ ਚਾਹੇ ਫਿਟਨੈਸ ਰੂਮ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਸਵਿਮਿੰਗ ਪੂਲ ਤੋਂ ਲੈ ਕੇ ਸਭ ਕੁਝ ਤਾਂ ਹੈਗਾ ਹੀ ਹੈ ਬਟ ਜੇ ਤੁਸੀਂ ਬਾਹਰ ਨਿਕਲੋਗੇ ਆਪਣੀ ਕੌਂਡੋ ਬਿਲਡਿੰਗ ਤੋਂ ਤਾਂ ਲੇਕਵਿਊ ਵਿਲੇਜ ਦੇ ਉੱਤੇ ਤੁਸੀਂ ਜਾਓਗੇ ਉੱਥੇ ਕਿਆ ਬਾਤ ਹੈ ਤੁਹਾਨੂੰ ਵਾਟਰ ਫਰੰਟ ਵੈਨਿਊਜ਼ ਨੇ ਪਾਰਕ ਸਪੇਸਿਸ ਨੇ ਨਿਊ ਆਰਟ ਇੰਸਟਾਲੇਸ਼ਨ ਕੈਫੇਜ ਬਰੂਰੀਜ਼ ਬੋਰਡ ਵਾਕਸ ਇਨੋਵੇਸ਼ਨ ਡਿਸਟ੍ਰਿਕਟ ਕਨੈਕਟੀਵਿਟੀ ਬੜੀ ਵਧੀਆ ਹੈਗੀ ਹੈ ਇਸ ਏਰੀਆ ਦੀ ਕਨੈਕਟੀਵਿਟੀ ਕਿਉਂਕਿ ਆਪਣੀ ਉੱਥੇ ਤੱਕ ਪੋਰਟ ਕ੍ਰੈਡਿਟ ਤੱਕ ਹੋ ਚਾਹੇ LRT ਹੈ ਚਾਹੇ ਬੱਸ ਸਰਵਿਸ ਹੈ ਤੁਸੀਂ ਟੋਰੋਂਟੋ ਡਾਊਨ ਟਾਊਨ ਜਾਣਾ ਮਿਸਿਸਾਗਾ ਤੁਸੀਂ ਸਕੁਆਇਰ ਵਨ ਏਰੀਆ ਜਾਂ ਸਿਟੀ ਸੈਂਟਰ ਏਰੀਆ ਤੁਸੀਂ ਆਉਣਾ ਚਾਹੁੰਦੇ ਹੈਗੇ ਹੋ ਉਹ ਪੁਲ ਦੇ ਨਾਲ ਹਰ ਏਰੀਆ ਦੇ ਨਾਲ ਕਨੈਕਟੀਵਿਟੀ ਬਹੁਤ ਵਧੀਆ ਹੈਗੀ ਹੈ
ਔਰ ਮੈਂ ਇੱਥੇ ਵੀ ਦੱਸ ਰਿਹਾ ਕਿ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਸਪੈਸ਼ਲ ਵਾਇ ਮੀਡੀਆ ਦੀ ਟੀਮ ਕਿਉਂਕਿ ਲਾਈਵ ਆਨ ਲੋਕੇਸ਼ਨ ਹੋ ਰਹੀ ਹੈ ਤੇ ਬਹੁਤ ਸਾਰੇ ਸਪੈਸ਼ਲ ਜਿਹੜੇ ਅਸੀਂ ਡਾਇਰੈਕਟਲੀ ਤੁਹਾਨੂੰ ਬਿਲਡਰ ਦੇ ਨਾਲ ਕਨੈਕਟ ਕਰਾ ਦੇਣਾਗੇ ਸੋ ਵਾਇ ਮੀਡੀਆ ਦੀ ਟੀਮ ਹੋਏਗੀ ਤੁਸੀਂ ਐਜ਼ ਅ ਬਾਇਰ ਹੋਵੋਗੇ ਔਰ ਡਾਇਰੈਕਟ ਕਨੈਕਸ਼ਨ ਤੁਹਾਡਾ ਅਸੀਂ ਬਿਲਡਰ ਨਾਲ ਕਰਾਵਾਂਗੇ ਬਿਲਡਰ ਦੀ ਟੀਮ ਉੱਥੇ ਮੌਜੂਦ ਹੋਏਗੀ ਤੁਹਾਨੂੰ ਬਹੁਤ ਵਧੀਆ ਜਿਹੜੀਆਂ ਸਪੈਸ਼ਲਸ ਨੇ ਜਿਹੜੇ ਉਹ ਮਿਲਣਗੇ ਵੀ ਵੁੱਡ ਬੀਨ ਟਾਕਿੰਗ ਅਬਾਊਟ ਲੋਟ ਆਫ ਸਪੈਸ਼ਲਸ ਲੋਟ ਆਫ ਪ੍ਰੋਮੋਸ਼ਨ ਸੋ ਡੈਨੀ ਵਾਈ ਡੋਂਟ ਵੀ ਹੀਅਰ ਇਟ ਫਰੋਮ ਯੂ ਟੈਲ ਅਸ ਅਬਾਊਟ ਸਮ ਪ੍ਰੋਮੋਸ਼ਨਸ ਦੈਟ ਆਰ ਅਵੇਲੇਬਲ ਰਾਈਟ ਨਾਓ ਫਾਰ ਬਾਇਰਸ ਫਾਰ ਐਕਵਾਨੋਵਾ
ਸ਼ੋਰ So right now, Green Park is the only builder that's offering a program called Live Easy. This is a signature condo buying program that allows buyers to live mortgage-free up to 30 months. It's only available at Aquanova. We are also offering a free parking spot to the first 100 buyers, which is worth thousands in added value. And there's also the government GST that's proposed for first-time buyers, which would be an additional up to additional $50,000 in savings.
Great. And the closing is in 2029?
Yes, sir. 2029-2030. Yeah.
2029-2030. Good. Later the better. Achha, yeah. Main dasunga, yeah, later the better. Main dasunga saade listeners nu ke closing jehdi hai 2029 ya 2030 de vich honi hai. So estimate 2025 chal raha hai. Aaram de naal apni saving karo, down payment ikatthi karo. ਤੁਸੀਂ ਆਪਣੇ ਪੈਸੇ ਬਚਾਓ ਸੋ ਕੋਈ ਦਿੱਕਤ ਨਹੀਂ ਹੈ ਆਰਾਮ ਦੇ ਨਾਲ ਚਾਰ ਪੰਜ ਸਾਲ ਪ੍ਰਾਈਸ ਤੁਹਾਨੂੰ ਅੱਜ ਦੀ ਮਿਲ ਰਹੀ ਹੈ ਟੂਡੇ ਪ੍ਰਾਈਸ 2025 ਤੁਹਾਨੂੰ ਮਿਲ ਰਹੀ ਹੈ ਤੇ ਡੀਲ ਜਿਹੜੀ ਕਲੋਜ਼ ਹੋਣੀ ਉਹ ਜਾ ਕੇ 2029-2030 ਦੇ ਵਿੱਚ ਹੋਣੀ ਹੈ ਠੀਕ ਹੈ ਇੱਕ ਇਹਨਾਂ ਦਾ ਗ੍ਰੀਨ ਪਾਰਕ ਦਾ ਲਿਵ ਈਜ਼ੀ ਪ੍ਰੋਗਰਾਮ ਚੱਲ ਰਿਹਾ ਫਰਜ਼ ਕਰ ਲਓ ਕਿ ਤੁਸੀਂ 2029-2030 ਤੁਸੀਂ ਜਾਂਦੇ ਹੋ ਤਾਂ ਉਹ ਤੁਸੀਂ ਹੁਣੇ ਤੁਸੀਂ ਕਹਿ ਸਕਦੇ ਹੋ ਕਿ ਜੀ ਸਾਨੂੰ ਲਿਵ ਈਜ਼ੀ ਪ੍ਰੋਗਰਾਮ ਦੇ ਦਿਓ ਲਿਵ ਈਜ਼ੀ ਪ੍ਰੋਗਰਾਮ ਕੀ ਹੈ ਕਿ ਤੁਸੀਂ ਮੋਰਗੇਜ ਫਰੀ ਰਹਿ ਸਕਦੇ ਹੋ 30 ਮਹੀਨਿਆਂ ਤੱਕ 2.5 ਸਾਲ ਹੋਰ ਤੁਹਾਨੂੰ ਛੂਟ ਮਿਲ ਸਕਦੀ ਹੈ ਇੱਕ ਤੇ ਤੁਹਾਨੂੰ ਵੈਸੇ ਵੀ ਜਿਹੜੀ ਕਲੋਜ਼ਿੰਗ ਕਰਾਉਣੀ ਹੈ ਉਹ ਜਾ ਕੇ 2029-2030 ਚ ਹੋਣੀ ਹੈ ਲੇਕਿਨ ਤੁਸੀਂ ਕਹੋ ਜੀ 2029-30 ਚ ਵੀ ਨਹੀਂ ਗੱਲ ਬਣਦੀ ਕਿਉਂਕਿ ਗ੍ਰੀਨ ਪਾਰਕ ਹੈ ਉਹਨਾਂ ਕੋਲ ਵਧੀਆ ਆਪਣਾ ਸਾਰਾ ਸਿਲਸਿਲਾ ਹੈਗਾ ਤੇ ਤੁਸੀਂ ਫਿਰ ਲਿਵ ਈਜ਼ੀ ਪ੍ਰੋਗਰਾਮ ਲੈ ਲਓ 30 ਮੰਥਸ ਦਾ ਉਹ ਵੀ ਤੁਹਾਨੂੰ ਮਿਲ ਜਾਏਗਾ 30 ਮੰਥਸ ਦਾ ਔਰ ਅਗਲੀ ਚੀਜ਼ ਕੀ ਹੈਗੀ ਹੈ ਕਿ ਜਿਹੜੇ ਹੁਣ ਅਸੀਂ ਪਹਿਲੇ 100 ਬਾਇਰ ਸਾਡੇ ਉੱਥੇ ਆਉਣਗੇ ਉਹਨਾਂ ਨੂੰ ਅਸੀਂ ਪਾਰਕਿੰਗ ਜਿਹੜੀ ਹੈ ਉਹ ਬਿਲਕੁਲ ਫ੍ਰੀ ਦੇ ਰਹੇ ਹਾਂ ਸੋ ਪਹਿਲੇ 100 ਬਾਇਰਸ ਨੂੰ $1,000 ਦੀ ਉਹ ਬਚਤ ਹੈ ਫਿਰ ਗਵਰਨਮੈਂਟ ਵੱਲੋਂ ਪ੍ਰੋਗਰਾਮ ਹੈ ਉਹ ਵੀ ਚੈੱਕ ਕਰ ਲਓ ਕਿ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਫਸਟ ਟਾਈਮ ਬਾਇਰਸ ਇਹ ਗਵਰਨਮੈਂਟ ਵੱਲੋਂ ਚੈੱਕ ਕਰਨਾ ਤੁਸੀਂ GST ਰਿਬੇਟ ਤੁਹਾਨੂੰ ਮਿਲ ਰਹੀ ਹੈ ਉਹਦੇ ਤੇ $50,000 ਦੀ ਉਹ ਸੇਵਿੰਗ ਹੋ ਸਕਦੀ ਹੈ ਪਲੱਸ ਓਵਰ ਐਂਡ ਅਬਵ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਜਦ ਡੀਲ ਬਣ ਜਾਏ ਸਭ ਕੁਝ ਹੋ ਜਾਏ $5,000 ਤੁਹਾਨੂੰ ਵਾਈ ਮੀਡੀਆ ਵੱਲੋਂ ਜਿਹੜਾ ਉੱਥੇ ਲਾਈਵ ਲੋਕੇਸ਼ਨ ਦੇ ਉੱਤੇ ਆਉਣ ਤੋਂ $5,000 ਐਕਸਟਰਾ ਤੁਹਾਨੂੰ ਮਿਲੇਗਾ ਡੈਨੀ ਡਿਸਪਾਈਟ ਆਲ ਦਿਸ ਯੂ ਨੋ ਇਟ ਆਲ ਲੁਕਸ ਗ੍ਰੇਟ ਯਾ ਵਨ ਥਿੰਗ ਮੋਰ ਬਿਫੋਰ ਵਟ ਇਜ਼ ਦਾ ਪ੍ਰਾਈਸ ਇਟਸ ਵਨ ਬੈਡਰੂਮ ਟੂ ਥ੍ਰੀ ਪ੍ਰਾਈਸ ਰੇਂਜ ਵਟ ਇਜ਼ ਦਾ ਸਾਈਜ਼ ਇਫ ਯੂ ਕੈਨ ਡਿਸਕਸ ਦੈਟ ਹਾਊ ਮੈਨੀ ਬੈਡਰੂਮਸ ਆਰ ਅਵੇਲੇਬਲ ਐਂਡ ਵਟ ਇਜ਼ ਦਾ ਪ੍ਰਾਈਸ ਰੇਂਜ
Well, the price is, the size is basically range from, you know, just over 400 square feet to, you know, 1,100 square feet. And basically, as you said, I mean, you know, the closings are 2029 to 2030, which gives buyers confidence and additional time to save. Basically, it's a great investment. It's a great investment.
Yeah. Sorry to interrupt. You know, as you know, the price point seems very good. Price is good. 1, 2, 3 bedrooms are available. The deals are amazing. Everything looks fine. But still, there is some concern, you know, about the when we hear the news about the GTA condo market. I know 2029 is 4 years from now, and 2030 is even further. Then with Live Easy, okay, it seems like a very good deal. Everything looks good. But there is still a little bit of a concern, you know, the news for GTA condo market. I want you to address that.
Yeah, sure. I mean, so the prices, we're going to start under $500,000. And we understand people's apprehension. But we really do believe that Lakeview Village, Aquanova in particular, is a unique opportunity for people to purchase. You're talking about a waterfront development from a leading builder in a world-class city that's attracted national attention. Then you layer on the opportunity for big savings at the current purchase price. People are going to want to be part of that. And there will be more and more people who want to be part of this community as it starts to take shape. So to be quite honest, this is simply the best time to buy, especially for first-time buyers. And this is a buyer's market. Over and above this, condo is set to occupy, as we said, 2029, 2030. which gives buyers additional time and confidence to choose something today.
Okay, let's talk about the builder. You know, I know Green Park has a long history of building condos and even longer history of building homes. So can you tell us more about Green Park, who is building Equinova?
Sure. Green Park is a family business, family run since 1967, and they've built over 80,000 homes and condos, really exceptional craftsmanship. They've had a reputation that's lasted and grown over three generations. And their condo portfolio includes some of the biggest projects in downtown Toronto, Richmond Hill, Oakville,